सतनाम श्री वाहे गुरु साहेब जी। जैत सारी महला चौथा कार पहला चौपदे एक ओंकार सतगुर प्रसाद। मेरा हियर रतन नाम हर बसया गुर हाथ धरियो मेरा माथा। जन्म जन्म के किल बिख दुख उतरे गोर नाम दियो रिन लाथा। मेरा हियर रतन नाम हर बसया गुर हाथ धरियो मेरा माथा। जन्म जन्म के किल बिख दुख उतरे गोर नाम दियो रिन लाथा। मेरे मान भज राम नाम सब अर्था। गुर पूरा हर नाम दृढ़ाया बिन नावै जीवन वृथा। रहाओ बिन गुर मूड पै है मन मुख ते मोह माया नित फाथा। तिन साधु चरण ना सेवे काबू तिन सब जन्म अकाथा। जिन साधु चरण साध पाग सेवे तिन सफलो जन्म सनाथा। मुको कीजै दास दास दासन को हर दया तार जगं नाथा। हम अंधले ज्ञानहीन अज्ञानी क्यों चाले मार्ग पंथा। हम अंधले को गुर अंचल दीजै जन नानक चलह मिलंथा। हम अंधले ज्ञानहीन अज्ञानी क्यों चाले मार्ग पंथा। हम अंधले को गोरे अंचल दीजै जन नानक चलह मिलंथा। वाहिगुरु जी का खालसा वाहिगुरु जी की फतेह।
जुगो जुग अटल शब्द सतगुरु तन तन गुरु ग्रंथ साहिब महाराज। गुरु पातशाह जी दी अजीम अजमत बख्शिश नवाजिश पावन अस्थान हरिमंदर साहिब श्री दरबार साहिब सचखंड विखे इस पावन गिरदे रवान दे विच आ साडा विरासती अस्थान दीवान हाल मंजी साहिब। इस पावन अस्थान दे उत्तों जो गुरवाक मानव कल्याण हित तन गुरु ग्रंथ साहिब महाराज जी ने अज पावन दरबार साहिब तो समुची मानवता नूं बख्शिश कीता है उसका पाठ असी स्रोत पा रहे सी। अहो भागी हां अगलेरे बनदे समय दे विच इन्हां पावन गुरवाकां दी असी तकरीर करनी है विचार करनी है। सो आओ समय की संभाल करदिया होया असी सीधे शब्द का आगाज करदे हां। खाकसार नूं कुछ कहण दी इजाजत बख्शदिया होया एक वरी समूह संगत आवाजाए फतेह देनी भाई साहब शब्द प्रारंभ करदे ने जिवें समय ने अलाउ कीता नाल नाल असी शब्द की सिक्ख्या रूप आसीस अपनी झोली च पाण की कोशिश करांगे। सो यक आवाज हुंदिया सानू इजाजत बख्शनी कहना जी वाहिगुरु जी का खालसा वाह।
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਾਰੀ ਮੁਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮਹਾਰਾਜ ਜੀ ਦੀ ਇਹ ਪਾਵਨ ਬਾਣੀ ਜੋ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਈ ਹੈ, ਇਸ ਦਾ ਸਿਰਨਾਵਾ ਸਿਰਲੇਖ ਜਿਹਨੂੰ ਟਾਈਟਲ ਕਹਿੰਦੇ ਆ, ਆਪ ਨੇ ਸਰੋਤ ਪਾਇਆ ਹੈ। ਰਾਗ ਜੈਤਸਰੀ ਦੇ ਵਿੱਚ ਮਹਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਨਾਨਕ ਜੋਤ ਦੇ ਚੌਥੇ ਜਾਨਸ਼ੀਨ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਘਰ ਪਹਿਲਾ ਗਾਇਨ ਕਰਨ ਵਾਸਤੇ ਹਿਦਾਇਤੀ ਸੰਕੇਤ ਨੇ, ਜਿਨ੍ਹਾਂ ਨੇ ਇਸ ਪਾਵਨ ਬਾਣੀ ਦਾ ਗਾਇਨ ਕਰਨਾ ਹੈ, ਜਿੱਥੇ ਸੁਰ ਮੁਜਬ ਜੈਸਰੀ ਦਾ ਇਸਤੇਮਾਲ ਕਰਨਾ ਹੈ ਉੱਥੇ ਤਾਲ ਗੋਚਰੇ ਜਿਹੜੀ ਥਾਪ ਹੁੰਦੀ ਹੈ, ਕਿਉਂਕਿ ਗੁਰਬਾਣੀ ਦਾ ਮੋਸਟਲੀ ਹਿੱਸਾ ਬੜਾ ਮਿਊਜ਼ੀਕਲ ਹੈ, ਸੰਗੀਤਬੱਧ ਹੈ, ਅਤੇ ਸੰਗੀਤ ਦੀ ਪੂਰਤੀ ਲਈ ਦੋ ਸ਼ਰਤਾਂ ਜਿਹੜੀਆਂ ਨੇ ਪੂਰੀਆਂ ਕਰਨੀਆਂ ਪੈਂਦੀਆਂ ਨੇ, ਇੱਕ ਸੁਰ ਅਤੇ ਦੂਸਰੀ ਥਾਪ। ਬਾਬਾ ਜੀ ਨੇ ਦੋਨਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਕੀਤਾ ਹੈ। ਮਹਾਰਾਜ ਬਿਆਨ ਕਰਦੇ ਘਰ ਪਹਿਲਾ ਇਸ ਸ਼ਬਦ ਨੂੰ ਜਦੋਂ ਜੈਤਸਰੀ ਵਿੱਚ ਗਾਇਆ ਜਾਏ, ਤਾਲ ਗੋਚਰੇ ਪਹਿਲੇ ਘਰ ਨੂੰ ਇਸਤੇਮਾਲ ਵਿੱਚ ਲਿਆਉਣਾ ਹੈ। ਚੌਪਦੇ ਦੋ ਸ਼ਬਦਾਂ ਦਾ ਇੱਕ ਸ਼ਬਦ ਬਣਦਾ ਹੈ, ਚੌਪਦੇ। ਚੌ ਦਾ ਮਤਲਬ ਚਾਰ, ਜਿਹਨੂੰ ਅਸੀਂ ਨੰਬਰ ਫੋਰ ਚਾਰ ਨੰਬਰ ਕਹਿੰਦੇ ਆ। ਪਦੇ ਪਹਿਰੇ ਸਟੈਂਜਾਸ, ਅਗਲਾ ਸ਼ਬਦ ਨਾ ਬਹੁਤ ਛੋਟਾ ਨਾ ਬਹੁਤ ਲੰਮੇਰਾ, ਚਾਰ ਬੰਧਾਂ ਦੇ ਚਾਰ ਪਦਿਆਂ ਦੇ ਰੂਪ ਵਿੱਚ ਬੱਝ ਕੇ ਸਾਨੂੰ ਪ੍ਰਾਪਤ ਹੋਇਆ ਹੈ। ਇਸ਼ਟ ਦਾ ਮੰਗਲ ਹੈ ਮੂਲ ਮੰਤਰ ਦਾ ਸੰਕਸ਼ਿਪਤ ਸਵਰੂਪ, ਜੋ ਕਿ ਸੈਂਕੜੇ ਸੈਂਕੜੇ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਦੁਹਰਾਇਆ ਗਿਆ ਹੈ, ਜਿਹਦੇ ਮਾਇਨੇ ਬੜੇ ਸੰਕਸ਼ਿਪਤ ਰੂਪ ਵਿੱਚ ਕਰਨੇ ਹੋਣ। ਇੱਕ ਓਅੰਕਾਰ, ਚਾਰ ਹਿੱਸਿਆਂ 'ਚ ਇਹਦਾ ਉਚਾਰਨ ਹੈ, ਇੱਕ ਓਅੰਕਾਰ। ਇੱਕ ਦਾ ਮਤਲਬ ਵਹਿਦ, ਇੱਕ ਵਾਹਿਗੁਰੂ, ਦੋ ਚਾਰ ਪੰਜ ਦਸ ਪੰਜਾਹ ਨਹੀਂ ਗਏ, ਇੱਕ ਹੀ ਹੈ। ਉਹ ਇੱਕ ਕਿਸ ਰੂਪ ਦੇ ਵਿੱਚ ਹੈ? ਓਅੰਕਾਰ। ਓ ਦਾ ਮਤਲਬ ਅਵਿਥ, ਜਿਹਨੂੰ ਅਸੀਂ ਕਹਿੰਦੇ ਹਾਂ ਬਿਨਾਂ ਵਿਥ ਤੋਂ, ਮੀਨ ਵਿਦਾਊਟ ਐਨੀ ਗੈਪ, ਬਿਨਾਂ ਕਿਸੇ ਜਗ੍ਹਾ ਦੇ, ਮਤਲਬ ਕਹਿ ਲਓ ਕਿ ਉਹਦੀ ਅਨਹੋਂਦ ਤੋਂ ਬਿਨਾਂ, ਉਸ ਰੂਪ ਵਿੱਚ ਉਹਦੀ ਹੋਂਦ ਸਭ ਜਗ੍ਹਾ 'ਤੇ ਮੌਜੂਦ। ਓ ਅੰਗ, ਇੱਕ ਰਸ, ਇੱਕੋ ਜਿਹਾ ਹੈ ਤੇ ਸਭ ਜਗ੍ਹਾ 'ਤੇ, ਪਰ ਕਿਤੇ ਵੱਧ ਹੈ ਕਿਤੇ ਘੱਟ ਹੈ, ਨਹੀਂ ਐਸਾ ਨਹੀਂ ਗਾ। ਅੰਗ ਹੈ, ਇੱਕ ਰਸ ਹੈ, ਇੱਕੋ ਜਿਹਾ, ਐਕੂਰੇਟ ਹੈ ਬਿਲਕੁਲ। ਕਾਰ ਜਿਹੜੀ ਬਾਅਦ ਵਿੱਚ ਇਸ ਰੂਪ ਵਿੱਚ ਵਧੀ ਹੋਈ ਮਾਤਰਾ ਹੈ ਇੱਕ ਓਂਕਾਰ ਦੇ ਵਿੱਚ, ਇਹਦਾ ਮਤਲਬ ਕੰਟੀਨਿਊਸਲੀ, ਲਗਾਤਾਰਤਾ ਦੇ ਨਾਲ, ਯੁਗਾਂ ਦੇ ਪ੍ਰਭਾਵ ਤੋਂ ਪਰੇ, ਸਮੇਂ ਦੇ ਪ੍ਰਭਾਵ ਤੋਂ ਪਰੇ। ਇਹਦੇ ਲਈ ਅੰਗਰੇਜ਼ੀ ਭਾਸ਼ਾ 'ਚ ਇੱਕ ਸ਼ਬਦ ਯੂਜ਼ ਕੀਤਾ ਜਾਂਦਾ, ਓਮਨੀ ਪ੍ਰੈਜੈਂਟ, ਮੀਨ ਸਦਾ ਤੋਂ ਲੈ ਕੇ ਸਦਾ ਤੱਕ ਜਿਹਦੀ ਮੌਜੂਦਗੀ ਹੈ, ਉਹ ਓਂਕਾਰ ਹੈ, ਇੱਕ ਓਂਕਾਰ ਜੋ ਸਰਵਸਵ ਮੇਰੇ ਤੁਹਾਡੇ ਸਭ ਦੇ ਵਿੱਚ, ਜਿਹਨੂੰ ਕਹਿ ਲਓ ਆਬ ਖਾਕ ਧਰਤੀ ਪੁਲਾੜ ਜੀਆ ਜੰਤ ਪਸ਼ੂ ਪੰਛੀ ਮਨੁੱਖ ਦਿਸਦਾ ਅਨਦਿਸਦਾ ਸਭ ਉਹਦੇ ਵਿੱਚੋਂ ਆਇਆ ਹੈ, ਉਹਦੇ ਵਿੱਚ ਅਮਾ ਜਾਏਗਾ, ਉਹ ਓਂਕਾਰ ਹੈ। ਪਰ ਮੈਨੂੰ ਤੇ ਤੁਹਾਨੂੰ ਦਿਸਦਾ ਕਿਉਂ ਨਹੀਂ ਗਾ? ਉਹ ਮੈਨੂੰ ਤੇ ਤੁਹਾਨੂੰ ਉਹਦਾ ਅਹਿਸਾਸ ਕਿਉਂ ਨਹੀਂ ਗਾ? ਮੇਰੀ ਚੇਤਨਾ ਉਹਨੂੰ ਕਿਉਂ ਨਹੀਂ ਮਾਣ ਪਾ ਰਹੀ? ਬਾਬਾ ਜੀ ਕਹਿੰਦੇ ਸਤਿਗੁਰ ਪ੍ਰਸਾਦ, ਸਾਨੂੰ ਸੱਚੇ ਗੁਰੂ ਦੀ ਬਖਸ਼ਿਸ਼, ਪ੍ਰਸਾਦ ਦਾ ਮਤਲਬ ਕਿਰਪਾ ਹੈ, ਉਹਦੀ ਆਵਸ਼ਕਤਾ ਹੈ। ਉਹ ਮਿਲੇਗੀ, ਉਹ ਗਿਆਨ ਅੰਜਨ ਗੁਰਦੀਆ, ਜਦੋਂ ਕਿਰਪਾ ਦੇ ਘਰ ਵਿੱਚ ਆ ਕੇ ਉਹ ਅੰਜਨ ਦਏਗਾ, ਉਹ ਗਿਆਨ ਦੀ ਸੁਰਮ ਸਲਾਈ ਪਾਏਗਾ, ਤਾਂ ਜਾ ਕੇ ਸਾਨੂੰ ਉਸ ਕਾਇਨਾਤ ਵਿੱਚ ਵਸਦਾ ਹੋਇਆ ਓਅੰਕਾਰ ਅਹਿਸਾਸ ਵਿੱਚ ਆਏਗਾ। ਸੋ ਇਹ ਸਿਰਨਾਵਾਂ ਹੈ ਇਸ਼ਟ ਦੇ ਮੰਗਲ ਦੇ ਨਾਲ। ਆਪਾਂ ਸ਼ਬਦ ਸ਼ੁਰੂ ਕਰਦੇ ਹਾਂ, ਪਰ ਉਹਦੇ 'ਚ ਛੋਟੀ ਜਿਹੀ ਬੁਨਿਆਦੀ ਰੂਪ ਵਿੱਚ ਬੇਨਤੀ ਮੈਂ ਪਹਿਲਾਂ ਕਰਦੇ ਹਾਂ, ਕਿਉਂਕਿ ਸ਼ਬਦ ਅਸੀਂ ਸ਼ੁਰੂ ਤੋਂ ਹੀ ਪੂਰਾ ਵਿਆਖਿਆ ਦੇ 'ਚ ਲੈ ਕੇ ਆਵਾਂਗੇ। ਪਰ ਇਸ ਸ਼ਬਦ ਦਾ ਜੋ ਮੁੱਖ ਸੁਨੇਹਾ ਹੈ, ਰਹਾਉ ਦੇ ਬੰਧ ਵਿੱਚ ਆ, ਜਿਹਦੇ 'ਚ ਮਹਾਰਾਜ ਜ਼ਿਕਰ ਕਰਦੇ ਨੇ ਕਿ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ ਰਹਾਉ। ਬਚਨ ਜਿਹੜਾ ਹੈ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਸਭ ਅਰਥਾ ਜਿਹਦੇ 'ਚ ਸਭ ਕੁਛ ਹੀ ਹੋਏ, ਸਭ ਅਰਥ ਜਿਹਦੇ 'ਚ ਕੁਝ ਵੀ ਛੁਪਿਆ ਰਹਿ ਨਾ ਜਾਏ, ਜਿਹਦੇ ਤੋਂ ਬਾਅਦ ਕੁਝ ਵੀ ਜਿਹੜਾ ਹੈ ਸਾਡੇ ਕੋਲ ਜੋ ਪ੍ਰਾਪਤ ਹੋਣ ਤੋਂ ਦੂਰ ਚਲਾ ਜਾਏ। ਅਸੀਂ ਆਮ ਕਰਕੇ ਸੰਸਾਰੀ ਲੋਕ ਵਸਤਾਂ ਰਸਤਾਂ ਪਦਾਰਥ ਸ਼ਾਨੋ ਸ਼ੌਕਤ ਸ਼ੋਹਰਤ ਇਹ ਲੱਭ ਰਹੇ ਹਾਂ। ਗੁਰਮਤ ਦੇ ਵਿਦਿਆਰਥੀ ਹੋਣ ਦੇ ਨਾਤੇ ਜਦੋਂ ਅਸੀਂ ਪੜ੍ਹੀਏ ਤੇ ਬਾਬਾ ਜੀ ਕਹਿੰਦੇ ਕਿਸੇ ਚੀਜ਼ ਦੀ ਵੀ ਲਾਲਸਾ ਇੱਛਾ ਖਾਹਿਸ਼ ਹੋਣੀ ਇਹ ਮਾੜੀ ਨਹੀਂ ਗਈ, ਪਰ ਇੱਕ ਚੀਜ਼ ਚੇਤੇ ਰੱਖਿਆ, ਜੇ ਉਸ ਲਾਲਸਾ ਉਸ ਇੱਛਾ ਉਸ ਖਾਹਿਸ਼ ਨੂੰ ਇੱਕ ਤੇ ਕਿਉਂ ਲਿਆਂਦਾ ਜਾ ਰਿਹਾ ਅੰਦਰ, ਦੂਸਰਾ ਉਹਨੂੰ ਪੂਰਿਆ ਕਰਨ ਦਾ ਤਰੀਕਾ ਕਿਹੜਾ ਹੋਏਗਾ, ਇਹਦੇ ਬਾਰੇ ਅਵੇਅਰ ਹੋਣਾ ਬੜਾ ਜ਼ਰੂਰੀ ਹੈ। ਨਾਮ ਇਹਦੇ 'ਤੇ ਕੰਮ ਕਰਦਾ ਆ, ਮੈਨੂੰ ਕੁਝ ਚਾਹੀਦਾ ਹੈ, ਕਿਉਂ ਚਾਹੀਦਾ ਹੈ, ਇਸ ਵਾਸਤੇ ਕਿ ਮੈਂ ਆਪਣੀ ਹਉਮੈ ਦਾ ਅਹੰਕਾਰ ਦਾ ਇਜ਼ਾਫਾ ਕਰਨਾ ਹੈ। ਨਾਮ ਕਹਿੰਦਾ ਨਾ ਸੋਚ, ਇਹਦੇ ਲਈ ਜ਼ਹਿਰ ਬਣੇਗਾ ਤੇਰੇ ਵਾਸਤੇ। ਜੇ ਮੈਂ ਕਹਿੰਦਾ ਮੈਨੂੰ ਕੁਝ ਚਾਹੀਦਾ ਪ੍ਰਾਪਤ ਕਰਨ ਦਾ ਢੰਗ, ਇਹ ਵੀ ਹੋ ਸਕਦਾ ਮੈਂ ਕਿਸੇ ਲਈ ਆਸਾਨੀ ਪੈਦਾ ਕਰਕੇ ਆਪਣੇ ਲਈ ਕੋਈ ਆਸਾਨ ਰਸਤੇ ਬਣਾ ਲਵਾਂ, ਇਹ ਬੜਾ ਇਨਸਾਨੀ ਤਰੀਕਾ ਆ। ਇਹ ਵੀ ਹੋ ਸਕਦਾ ਮੈਂ ਕਿਸੇ ਦੇ ਰਾਹ 'ਚ ਕੰਡੇ ਬੀਜ ਕੇ ਆਪਣੇ ਲਈ ਆਸਾਨੀ ਪੈਦਾ ਕਰਨ ਦੀ ਕੋਸ਼ਿਸ਼ ਕਰਾਂ, ਇਹ ਜੀਵਨ ਨੂੰ ਬੇਅਰਥ ਕਰ ਦੇਗੀ, ਜੀਵਨ ਨੂੰ ਬੇਕਾਰ ਕਰ ਦੇਗੀ। ਸੋ ਇੱਥੇ ਸਾਰੇ ਵਾਸਤੇ ਸਾਨੂੰ ਨਾਮ ਦੀ ਆਵਸ਼ਕਤਾ ਹੈ। ਅਸੀਂ ਅੱਜ ਜਿਸ ਦਿਨ ਦੇ ਵਿੱਚ ਹੈਗੇ ਹਾਂ, ਬਿਲਕੁਲ ਆਪਣੇ ਖਾਲਸਾਈ ਸ਼ਾਨੋ ਸ਼ੌਕਤ ਨਾਲ ਪਰਨਾਏ ਹੋਏ ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲਾ ਮਹੱਲਾ, ਬਿਲਕੁਲ ਉਹਦੀ ਦਹਿਲੀਜ਼ 'ਤੇ ਹਾਂ ਉਸ ਉਰਸ ਨੂੰ ਮਨਾਉਣ ਦੀ। ਜੇ ਆਪਾਂ ਦੇਖੀਏ ਜਿਸ ਬਾਪੂ ਨੇ ਸਾਨੂੰ ਇਹੋ ਜਿਹੀ ਵਿਰਾਸਤ ਦਿੱਤੀ, ਇਹੋ ਜਿਹਾ ਵਿਰਸਾ ਦਿੱਤਾ, ਜਦੋਂ ਅਸੀਂ ਉਸ ਬਾਬਤ ਆਪਣੇ ਦਾਨਿਸ਼ਮੰਦਾਂ ਦੇ ਬੋਲ ਪੜ੍ਹਦੇ ਹਾਂ, ਦਾਨਿਆਂ ਦੇ ਬੋਲ ਪੜ੍ਹਦੇ ਹਾਂ, ਜਿਵੇਂ ਅੱਜ ਬਚਨ ਹੈ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਹੇ ਮੇਰੇ ਮਨ ਪ੍ਰਭੂ ਦੇ ਨਾਮ ਦੇ ਵਿੱਚ ਹੀ ਸਭ ਅਰਥ ਮੌਜੂਦ ਨੇ, ਜੀਵਨ ਦੀ ਹਰ ਪ੍ਰਾਪਤੀ ਮੌਜੂਦ ਆ। ਸਿੰਪਲ ਟਰਾਂਸਲੇਸ਼ਨ ਜੇ ਕਰਨੀ ਹੋਏ ਤੇ ਮੈਂ ਬਾਤ ਕਰ ਰਿਹਾ ਸੀਗਾ ਉਸ ਬਾਪੂ ਨੇ ਜਿਹਨੇ ਸਾਨੂੰ ਇਹੋ ਜਿਹੀ ਵਿਰਾਸਤ ਦਿੱਤੀ, ਜਿਸ ਵਿਰਾਸਤ ਨੂੰ ਅੱਜ ਵੀ ਅਸੀਂ ਮਨਾਉਂਦੇ ਤੇ ਯਾਦ ਕਰਦੇ ਹਾਂ ਹੋਲਾ ਮਹੱਲਾ, ਉਸ ਰੂਪ ਦੇ ਵਿੱਚ ਉਸਦੀ ਵਡਿਆਈ ਦੇ ਵਿੱਚ ਕਦੀ ਦਾਨਿਸ਼ਮੰਦਾਂ ਨੇ ਬਚਨ ਲਿਖੇ, ਕਿਆ ਦੀਨ ਦੁਨੀਆ ਦਰਕ ਮੰਦੇ ਆਪੁਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ। ਕਿਆ ਦੀਨ ਦੁਨੀਆ ਦਰਕ ਮੰਦੇ, ਲੋਕੀ ਕਹਿੰਦੇ ਜੇ ਤੇ ਦੀਨ ਕਮਾ ਲਈਏ ਤੇ ਦੁਨੀ ਗਵਾਚ ਜਾਏਗੀ, ਜੇ ਦੁਨੀਆਦਾਰੀ ਕਮਾ ਲਈ ਤੇ ਦੀਨ ਗਵਾਚ ਜਾਏਗਾ। ਬਾਪੂ ਨੇ ਕੀ ਕੀਤਾ, ਦੋਨੋਂ ਹੀ ਜੋੜ ਕੇ ਦੇ ਦਿੱਤੇ, ਸਭ ਅਰਥਾ, ਕਿਆ ਨਾ ਤੇਰਾ ਦੀਨ ਜਾਏ ਨਾ ਤੇਰੀ ਦੁਨੀ ਜਾਏ। ਗੁਰਮਤਿ ਤੋਂ ਅਸੀਂ ਜਦੋਂ ਗੁਰਬਾਣੀ ਦੇ ਆਸ਼ੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਬਾਬਾ ਜੀ ਦਾ ਪਾਵਨ ਬਚਨ ਆ, ਬਾਬਾ ਜੀ ਇਹ ਬਿਆਨ ਕਰਦੇ, ਬੰਦੇ ਅਹਿਸਾਸ ਰੱਖੀ ਤੈਨੂੰ ਐਸਾ ਤੋਸਾ ਖਜ਼ਾਨਾ ਦੇਣ ਲੱਗਾ ਨਾਮ ਦਾ, ਜਿਹਦੇ ਸਦਕਾ ਤੈਨੂੰ ਦੀਨ ਕਹਿ ਤੁਸ ਹੈ, ਇਹ ਤੋਸਾ ਹੈ ਤੇ ਦੀਨ ਦਾ, ਹੈ ਤੇ ਅਲਾਹੀ, ਹੈ ਤੇ ਦੈਵੀ, ਡਿਵਾਈਨ, ਰੱਬੀ ਗੁਣਾਂ ਦੇ ਨਾਲ ਤੈਨੂੰ ਪ੍ਰਣਾ ਦੇਗਾ। ਪਰ ਚੇਤੇ ਰੱਖੀ ਇਹਨਾਂ ਰੱਬੀ ਗੁਣਾਂ ਨੂੰ ਅਪਣਾਉਂਦਿਆਂ ਹੋਇਆਂ ਦੀਨ ਕਹਿ ਤੁਸ ਹੈ, ਦੁਨੀ ਨਾ ਜਾਏ, ਤੇਰੀ ਦੁਨੀਆ ਨਹੀਂ ਖਰਾਬ ਹੋਏਗੀ, ਦੁਨੀਆ ਸਵਰ ਜਾਏਗੀ ਸਾਰੇ ਦੀ ਸਾਰੇ। ਅੱਜ ਜਿਸ ਜੀਵਨ ਨੂੰ, ਜਿਸ ਇੱਕ ਸਮਾਜਿਕ ਪਰਿਪੇਖ ਨੂੰ ਪੂਰੇ ਨੂੰ ਅਸੀਂ ਮਾਣ ਰਹੇ ਹਾਂ, ਇਹਦੇ ਕਰਨਧਾਰ ਨੇ ਸਾਡੇ ਸਤਿਗੁਰੂ ਮਹਾਰਾਜ। ਉਹਨਾਂ ਨੇ ਕਦੀ ਇਹ ਸੁਪਨ ਪਾਇਆ ਸੀਗਾ ਇਸ ਧਰਤੀ ਦੇ ਜਾਇਆਂ ਦੀ ਅੱਖਾਂ ਦੇ ਵਿੱਚ, ਤੁਸੀਂ ਇਸ ਧਰਤੀ ਦੇ ਵਾਰਸ ਬਣੋਗੇ ਇੱਕ ਦਿਨ, ਇਸ ਧਰਤੀ ਦੇ ਉੱਤੇ ਤੁਹਾਡੀ ਬੋਲਬਾਲਾ ਹੋਏਗਾ, ਤੁਹਾਡਾ ਤੁਹਾਡਾ ਜਾਹੋ ਜਲਾਲ ਫੈਲੇਗਾ। ਪਰ ਉਸ ਜਾਹੋ ਜਲਾਲ ਨੂੰ, ਉਸ ਬੋਲਬਾਲੇ ਨੂੰ ਪ੍ਰਾਪਤ ਕਰਨ ਵਾਸਤੇ ਤੁਸੀਂ ਦੈਵੀ ਗੁਣਾਂ ਦਾ ਰਾਹ ਅਪਣਾਉਣਾ ਹੈ। ਬੜੇ ਧਿਆਨ ਨਾਲ ਦੇਖਿਆ ਜਿਸ ਚੀਜ਼ ਨੂੰ, ਇੱਕ ਚੀਜ਼ ਮੇਰੇ ਫਾਇਦੇ ਵਾਸਤੇ ਹੈ ਤੇ ਇੱਕ ਚੀਜ਼ ਮੈਨੂੰ ਸਹੀ ਰੂਪ ਦੇ ਵਿੱਚ ਕਰਨੀ ਜਚਦੀ ਹੈ, ਇੱਕ ਚੀਜ਼ ਮੇਰੇ ਫਾਇਦੇ ਵਾਸਤੇ ਹੈ, ਇੱਕ ਚੀਜ਼ ਮੈਨੂੰ ਸਿਧਾਂਤਕ ਤੌਰ ਤੇ, ਮਾਨਸਿਕ ਤੌਰ ਤੇ, ਆਤਮਕ ਤੌਰ ਤੇ ਕਰਨੀ ਚਾਹੀਦੀ ਹੈ। ਦੋਨਾਂ ਦੇ ਵਿੱਚੋਂ ਚੋਣ ਕਰਨ ਦੀ ਵਾਰੀ ਆਵੇ, ਜਿਹੜੀ ਚੀਜ਼ ਨਾਲ ਮੈਨੂੰ ਦੁਨਿਆਵੀ ਫਾਇਦਾ ਹੁੰਦਾ ਮੈਂ ਉਹ ਕਰਾਂਗਾ, ਜਿਹੜੀ ਚੀਜ਼ ਨਾਲ ਮੈਨੂੰ ਮਾਨਸਿਕ ਤੌਰ ਤੇ, ਆਤਮਕ ਤੌਰ ਤੇ ਬੈਨੀਫਿਟ ਮਿਲੇਗਾ, ਮੈਂ ਜ਼ਹਿਨੀ ਤੌਰ ਤੇ, ਜ਼ਮੀਰੀ ਤੌਰ ਤੇ ਉੱਚਾ ਹੋਵਾਂਗਾ, ਮੈਂ ਉਹਨੂੰ ਛੱਡ ਦੇਵਾਂਗਾ। ਗੁਰਬਾਣੀ ਨੇ ਕਿਹਾ ਨਾ, ਦੋਨਾਂ ਨੂੰ ਇਕੱਠਿਆਂ ਨੂੰ ਪਕੜ। ਅਕਸਰ ਇਹ ਹੋਇਆ ਸੰਸਾਰੀ ਫਾਇਦਾ ਲੈਣ ਦੇ ਚੱਕਰ ਦੇ ਵਿੱਚ ਬੰਦੇ ਨੇ ਅਧਿਆਤਮ ਤਲ ਦੇ ਉੱਤੇ ਨੁਕਸਾਨ ਕੁਰੇਦ ਲਿਆ ਆਪਣੇ ਵਾਸਤੇ, ਅਧਿਆਤਮ ਤਲ ਦੇ ਉੱਤੇ ਉਹ ਉਖੜ ਗਿਆ, ਵਿਖੜ ਗਿਆ। ਗੁਰਮਤ ਸਿਖਾਉਂਦੇ ਹੋਏ ਬਾਬਾ ਜੀ ਨੇ ਕਿਹਾ ਨਾ, ਦੀਨ ਕਹਿ ਤੁਸ ਹੈ, ਦੁਨੀ ਨਾ ਜਾਏ। ਤੈਨੂੰ ਐਸਾ ਦੀਨ ਦੇਵਾਂਗਾ, ਉਸ ਦੀਨ ਵਿੱਚ ਤੇਰੀ ਦੁਨੀ ਉਹ ਸਾਕਸ਼ਾਤ ਹੋ ਜਾਏਗੀ। ਕਦੀ ਸੁਪਨਾ ਲਿਆ ਜਿਨ੍ਹਾਂ ਦੇ ਵਿੱਚ ਗੁਰਬਤ, ਗਰੀਬੀ, ਇੰਤਹਾ ਦੀ ਲਤਾੜੇ, ਨਮਾਣੇ ਲੋਕ ਸੀਗੇ, ਉਹਨਾਂ ਨੂੰ ਕਿਹਾ ਗਿਆ ਤੁਹਾਡੇ ਵਾਸਤੇ ਬੜੀ ਪ੍ਰੋਸਪਰ, ਬੜੀ ਅਮੀਰੀਅਤ ਨਾਲ ਭਰੀ ਹੋਈ ਤਸਵੀਰ ਉਭਰੇਗੀ। ਕਿਹਾ ਮਹਾਰਾਜ ਕਿਵੇਂ ਉਭਰੇਗੀ? ਇੱਥੇ ਠੱਗਾਂ, ਚੋਰਾਂ, ਗੁਨਾਹਗਾਰਾਂ, ਇੱਥੇ ਧਾੜਵੀਆਂ, ਇੱਥੇ ਜ਼ਾਲਮ ਜਰਵਾਣਿਆਂ, ਉਹਨਾਂ ਦੀ ਤੂਤੀ ਬੋਲਦੀ ਚਾਰ ਚਪੇਰੇ, ਇੱਥੇ ਨਤਾਣਿਆਂ ਨਮਾਣਿਆਂ ਨੂੰ ਕੌਣ ਪੁੱਛੇਗਾ? ਬਾਪੂ ਨੇ ਕਿਹਾ ਨਹੀਂ, ਉਹਨਾਂ ਨੂੰ ਹੀ ਅਸੀਂ ਬਣਾਵਾਂਗੇ। ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਸੀ ਵਿਜਨ ਤੇ ਮਿਸ਼ਨ ਪੜ੍ਹਦੇ ਆ, ਬਾਬਾ ਜੀ ਦਾ ਕੀ ਵਿਜਨ ਤੇ ਮਿਸ਼ਨ ਸੀਗਾ? ਨੀਚਾਂ ਅੰਦਰ ਨੀਚ ਜਾਤ, ਨੀਚੀ ਹੋਂ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆਰੀਸ, ਕਿਆ ਅਸੀਂ ਨਿਮਾਣਿਆਂ ਤੇ ਨੀਵਿਆਂ ਦੀ ਬਾਂਹ ਫੜਾਂਗੇ। ਇੱਥੇ ਸਾਡੇ ਘਰ ਦੇ ਵਿੱਚ ਮਹਾਂਪੁਰਖਾਂ ਦੀਆਂ ਰਚਨਾਵਾਂ, ਭਗਤਾਂ ਦੀਆਂ ਰਚਨਾਵਾਂ ਅਸੀਂ ਪੜ੍ਹਦੇ ਹਾਂ। ਭਗਤ ਰਵਿਦਾਸ ਜੀ, ਉਹਨਾਂ ਕਿਹਾ, ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨੀਵੇਂ ਨੂੰ ਉੱਚੇ ਚੁੱਕ ਦਿੰਦਾ ਆ, ਕਿਸੇ ਦੀ ਪਰਵਾਹ ਨਹੀਂ ਕਰਦਾ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ, ਮੇਰਾ ਮਾਥੈ ਛਤਰ ਧਰੈ, ਮੱਥੇ ਤੇ ਛਤਰ ਧਰ ਦੇਣੇ। ਅੱਜ ਸ਼ਬਦ ਉਸ ਪਾਸੇ ਜਾਏਗਾ ਇਸ ਰੂਪ ਦੇ ਵਿੱਚ। ਹਾਂ, ਇਹ ਕਿਵੇਂ ਹੋ ਸਕਦਾ ਹੈ? ਸੁਪਨੇ ਲਏ ਜਾ ਸਕਦੇ ਨੇ, ਕਦੀ ਮਰਨ ਤੋਂ ਬਾਅਦ ਛਤਰ ਧਰੇਗਾ, ਕਦੀ ਸਵਰਗ ਜਾਵਾਂਗਾ, ਕਦੀ ਭਵਿਸ਼ਿਤ ਮਿਲੇਗੀ। ਬਾਪੂ ਨੇ ਕਿਹਾ, ਕਿਉਂ ਨਾ ਇਸ ਦੀਨ ਦੁਨੀਆਂ ਨੂੰ ਇਕੱਠੇ ਹੀ ਕਰ ਦਈਏ, ਇੱਥੇ ਹੀ ਨਾਮ ਦਾ ਇੱਕ ਐਸਾ ਤੋਸਾ ਦਈਏ ਜਿਹਦੇ ਨਾਲ ਕਿਆ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਤੇਰੇ ਸਾਰੇ ਅਰਥ ਪੂਰੇ ਹੋ ਜਾਣ, ਤੇਰੀ ਦੁਨੀ ਵੀ ਸਵਰਜੇ, ਤੇਰਾ ਦੀਨ ਵੀ ਸਵਰਜੇ। ਪਰ ਜਦੋਂ ਗੁਰੂ ਨਾਨਕ ਮਹਾਰਾਜ ਸਾਰੇ ਨੂੰ ਅਹਿਸਾਸ ਰਹੇ ਨੇ, ਮਾਨਵਤਾ ਨੂੰ ਬਖਸ਼ਣ ਵਾਸਤੇ ਉਹਨਾਂ ਨਾਲ ਬਾਤ ਪਾ ਰਹੇ ਨੇ, ਦੱਸ ਰਹੇ ਨੇ, ਤੇ ਲੋਕਾਈ ਯਕੀਨਨ ਤੌਰ ਤੇ ਕਹਿੰਦੀ ਹੋਏਗੀ, ਬਾਬਾ ਇਹ ਕਿਵੇਂ ਪੋਸੀਬਲ ਆ, ਕਿਵੇਂ ਹੋ ਸਕਦਾ, ਇਹਦੀ ਸੰਭਾਵਨਾ ਹੀ ਕੋਈ ਨਹੀਂ ਗੀ। ਇੱਥੇ ਤੇ ਗੁਰਬਤ ਦੇ ਮਾਰੇ ਲੋਕਾਂ ਦੀ ਜੂਣ ਕੱਟਣੀ ਔਖੀ ਹੋਈ ਪਈ ਹੈ। ਤੁਸੀਂ ਸਾਨੂੰ ਖਾਬ ਦਿਖਾ ਰਹੇ ਹੋ ਕਿ ਇੱਥੇ ਦੀਨ ਦੁਨੀਆ ਦਰਕ ਬੰਦੇ ਜਿਹਦੀ ਸੀ ਬਾਤ ਕੀਤੀ, ਸਭ ਕੁਝ ਪ੍ਰਾਪਤ ਹੋ ਜਾਏਗਾ, ਦਸਵੇਂ ਜਾਮੇ ਚ ਉਹਦੀ ਬਾਤ ਹੋ ਰਹੀ ਹੈ, ਇਹ ਕਿਵੇਂ ਹੋ ਸਕਦਾ ਆ? ਫਿਰ ਜਿਹਨੂੰ ਅਸੀਂ ਇੰਪੋਸੀਬਲ ਕਹਿੰਦੇ ਹਾਂ ਨਾ, ਨਾਮੁਮਕਨ, ਬਾਪੂ ਨੇ ਉਹਨੂੰ ਪੋਸੀਬਲ ਕਰਨਾ ਸਿਖਾਇਆ, ਤੇ ਪ੍ਰੈਕਟੀਕਲ ਵੇ ਦੇ ਨਾਲ, ਬੜੇ ਤਰੀਕੇਕਾਰਤਾ ਦੇ ਨਾਲ। ਗੁਰਮਤਿ ਦੇ ਅਸੀਂ ਇਸ ਗਾੜੀ ਰਾਹ ਦੇ ਉੱਤੇ ਦੇਖੀਏ, ਮਹਾਰਾਜ ਨੇ ਕੁਛ ਚੀਜ਼ਾਂ ਦੇ ਉੱਤੇ ਫੋਕਸ ਕੀਤਾ, ਕੁਛ ਚੀਜ਼ਾਂ ਤੇ ਜ਼ੋਰ ਦਿੱਤਾ। ਕਿਹਾ ਜਾਂਦਾ ਆ ਜਦੋਂ ਅਸੀਂ ਕਹਿੰਦੇ ਹਾਂ ਇਹ ਨਾਮੁਮਕਨ ਹੈ, ਕਹਿੰਦੇ ਉਹਦੇ ਨਾਮੁਮਕਨ ਹੋਣ ਦੇ ਕੁਝ ਬੁਨਿਆਦੀ ਕਾਰਨ ਬਣਦੇ ਨੇ। ਪਹਿਲਾ ਕਾਰਨ, ਉਹਦੇ ਵਾਸਤੇ ਸਾਡੇ ਕੋਲ ਰਿਸੋਰਸਿਸ ਨਹੀਂ ਗਏ, ਸਾਧਨ ਨਹੀਂ ਗਏ। ਮਹਾਰਾਜ ਨੇ ਸਾਧਨ ਜੁਟਾਏ। ਸਭ ਤੋਂ ਵੱਡਾ ਸਾਧਨ ਤੁਹਾਡਾ ਅੰਦਰ ਦਾ ਆਪਣਾ ਵਿਸ਼ਵਾਸ ਹੈ। ਜਦੋਂ ਤੁਹਾਨੂੰ ਇਹ ਵਿਸ਼ਵਾਸ ਹੋ ਗਿਆ ਕਿ ਅਸੀਂ ਸ਼ਬਦ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਬਾਬਾ ਜੀ ਬਿਆਨ ਕਰਦੇ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੂੰਹ ਛੰਦਾ, ਇਹ ਵਿਸ਼ਵਾਸ ਹੈ। ਜੇ ਵਾਹਿਗੁਰੂ ਤੂੰ ਅੰਗ ਸੰਗ ਹੈ, ਮਹਾਰਾਜ ਨੇ ਬਚਨ ਲਿਖਿਆ, ਮਹਾਰਾਜ ਕਹਿੰਦੇ ਜਾਮ ਗੁਰੂ ਹੋਏ ਵੱਲ ਧਨੈ ਕਿਆ ਗਰਭ ਦੀਜੈ। ਜਿੱਦਨ ਗੁਰੂ ਵੱਲ ਹੋ ਗਿਆ ਉਦਨ ਧਨ ਕਿਉਂ ਨਹੀਂ ਆਏਗਾ, ਦੁਨੀਆਂ ਦੀ ਪ੍ਰਾਪਤੀ ਕਿਉਂ ਨਹੀਂ ਆਏਗੀ? ਆਏਗੀ, ਹਾਂ, ਇੱਕ ਚੀਜ਼ ਨਹੀਂ ਆਏਗੀ, ਕਿਆ ਗਰਭ ਦੀਜੈ, ਅਹੰਕਾਰ ਨਹੀਂ ਆਏਗਾ। ਜਿਹਨੂੰ ਸਭ ਕੁਝ ਮਿਲੇਗਾ ਉਹ ਨਿਵੇਂਗਾ, ਲਿਫੇਗਾ, ਝੁਕੇਗਾ ਤੇ ਕਹੇਗਾ, ਦਾਤਾ ਤੂੰ ਤਰਸ ਕਰਕੇ ਇਹ ਨਵਾਜਿਆ, ਇਸ ਰੂਪ ਵਿੱਚ ਮੈਨੂੰ ਦਿੱਤਾ ਹੈ। ਪਰ ਇਹ ਪਹਿਲਾ ਕੰਮ ਹੈ, ਬੰਦੇ ਕੋਲ ਰਿਸੋਰਸ ਸਾਧਨ ਹੋਣ। ਸਾਧਨਾਂ ਤੋਂ ਬਾਅਦ ਦੂਸਰੀ ਚੀਜ਼, ਬੰਦੇ ਦੇ ਕੋਲ ਇੱਕ ਪ੍ਰੋਪਰ ਪਲਾਨਿੰਗ ਹੋਏ, ਇੱਕ ਪੂਰੇ ਦਾ ਪੂਰਾ ਕਹਿ ਲਓ ਕਿ ਦੂਰ ਤੱਕ ਜਾਣ ਦਾ ਇੱਕ ਪੂਰੇ ਦੀ ਪੂਰੀ ਜਿਹੜੀ ਹੈ ਉਹਨੇ ਘਾੜਤ ਘੜੀ ਹੋਏ ਸੋਚਾਂ ਵਿਚਾਰਾਂ ਖਿਆਲਾਂ ਦੇ ਨਾਲ, ਉਸ ਤਰੀਕੇ ਦੇ ਨਾਲ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਮਾੜੀ ਮਾੜੀਆਂ ਚੀਜ਼ਾਂ ਤੇ ਘਬਰਾ ਜਾਂਦੇ ਹਾਂ, ਡਰ ਜਾਂਦੇ ਹਾਂ। ਕਿਉਂ? ਕਿਉਂਕਿ ਕਾਲਾਪਨ ਬਹੁਤ ਹੈ, ਜਲਦੀ ਬਹੁਤ ਆ। ਜਿਨ੍ਹਾਂ ਨੇ ਦੂਰ ਜਾਣਾ ਹੋਏ ਨਾ, ਭਾਈ ਸਾਹਿਬ ਭਾਈ ਵੀਰ ਸਿੰਘ ਦੀ ਨਜ਼ਮ ਕਈ ਵਾਰੀ ਆਪਨੇ ਸੁਣੀ ਪੜ੍ਹੀ ਹੋਏਗੀ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਪੈਂਦੇ, ਨਿਹੋ ਵਾਲੇ ਨੈਣਾਂ ਦੀ ਨੀਂਦਰ ਦਿਨੇ ਰਾਤ ਪੇ ਵਹਿੰਦੇ। ਜਿਨ੍ਹਾਂ ਨੇ ਦੂਰ ਜਾਣਾ ਹੈ ਉਹ ਦਰਿਆਵਾਂ ਦੀ ਤਰ੍ਹਾਂ ਵਗਦੇ ਨੇ, ਦਰਿਆ ਨੂੰ ਅਜੇ ਕੋਈ ਪਤਾ ਨਹੀਂ ਪਹਾੜ ਦੀ ਤਲਹੱਟੀ ਚੋਂ ਫੁੱਟ ਕੇ ਨਿਕਲਿਆ ਹੈ। ਉਹ ਕਹਿੰਦਾ ਕਿੱਥੇ ਜਾਣਾ? ਕਹਿੰਦਾ ਸਮੁੰਦਰ ਤੱਕ ਜਾਣਾ ਹੈ। ਕਹਿੰਦਾ ਪਤਾ ਵੀ ਆ ਸਮੁੰਦਰ ਦਾ ਕਿੱਥੇ ਹੀ? ਕਹਿਣ ਲੱਗਾ ਕੋਈ ਨਾ, ਇੱਕੋ ਚੇਟਕ ਤੇ ਲਟਕ ਲੱਗੀ ਤੁਰੀ ਲੱਗੀ ਜਾਂਦੀ, ਮੈਂ ਪਹੁੰਚ ਜਾਣਾ ਹੈ ਉੱਥੇ। ਬਸ ਇਨ ਬਿਨ ਪਹਿਲੇ ਜਾਮੇ ਚ ਬਾਤ ਸ਼ੁਰੂ ਕੀਤੀ, ਕਿਹਾ ਇਹਨਾਂ ਨੂੰ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਹਨਾਂ ਨੂੰ ਪਾਤਸ਼ਾਹਤ ਪ੍ਰਾਪਤ ਕਰਾ ਦੇਣੀ ਹੈ, ਪਾਤਸ਼ਾਹੀ ਦਾਅਵੇ ਤੱਕ ਲੈ ਕੇ ਜਾਣਾ ਹੈ। ਇਹ ਵੀ ਚੀਜ਼ ਸਮਝੇ ਆ ਜੇ, ਫਿਰ ਧਿਆਨ ਨਾਲ ਦੇਖਿਓ। ਅਕਸਰ ਹੁੰਦਾ ਆ ਮੈਨੂੰ ਤੁਸੀਂ ਸੋਨੇ ਦੀ ਥਾਲੀ ਵਿੱਚ ਪਾ ਕੇ ਖਾਣ ਲਈ ਦੇ ਦਿਓ 36 ਤਰ੍ਹਾਂ ਦੇ ਪਦਾਰਥ, ਤੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਚ ਖਾਏ। ਮੈਂ ਸੋਨੇ ਦੀ ਥਾਲੀ ਚ ਪਾ ਕੇ ਚਾਂਦੀ ਦੇ ਚਿਮਚੇ ਨਾਲ ਵੀ ਖਾ ਰਿਹਾ ਹੋਵਾਂ ਪਰ ਸਿਰ ਤੇ ਪੱਗ ਸਲਾਮਤ ਨਾ ਹੋਏ, ਐਸੇ ਖਾਣ ਦਾ ਵੀ ਕੀ ਖਾਣਾ ਆ ਭਾਈ? ਇਸ ਕਰਕੇ ਅਣਖ ਗੈਰਤ, ਆਪਣੀ ਇੱਜ਼ਤ, ਆਪਣੀ ਪਤ ਨਾਲ ਧਰਤੀ ਤੇ ਸਮਾਜ ਵਿੱਚ ਰਹਿਣਾ, ਸੰਸਾਰ ਵਿੱਚ ਰਹਿਣਾ, ਇਹ ਮਹਾਰਾਜ ਨੇ ਸਿਖਾਇਆ। ਕਿਹਾ ਮਨੁੱਖ ਆ, ਪਸ਼ੂ ਥੋੜਾ ਆ, ਆਪਣੇ ਸਵੈਮਾਨ ਦੇ ਨਾਲ ਜਿਉਣਾ ਧਰਤੀ ਦੇ ਉੱਤੇ, ਪਰ ਉਹਦੇ ਵਾਸਤੇ ਮਹਾਰਾਜ ਇੱਥੇ ਤੇ ਟਕੇ ਟਕੇ ਪਤ ਵਿਕਦੀ ਹੈ, ਇੱਥੇ ਤੇ ਬੰਦੇ ਦੀ ਜੂਣ ਜਿਹੜੀ ਹੈ ਉਹ ਪਸ਼ੂ ਤੋਂ ਬੱਤਰ ਹੈ। ਉਸ ਰੂਪ ਦੇ ਵਿੱਚ ਤਵਾਰੀਖ ਵਿੱਚੋਂ ਕਦੀ ਆਪਨੇ ਸੁਣਿਆ ਹੋਏ? ਛੋਟਾ ਜਿਹਾ ਵੇਰਵਾ ਦੇ ਕੇ ਬਚਨ ਤੇ ਵਾਪਸ ਆ ਜਾਣਾ। ਸਾਡੇ ਬੜੇ ਦਾਨਿਸ਼ਮੰਦ ਬੁਲਾਰੇ ਹੋਏ ਨੇ, ਉਹਨਾਂ ਨੇ ਇੱਕ ਵਾਰੀ ਗਜਨੀ, ਕੰਧਾਰ, ਕਾਬਲ, ਤੁਖਾਰਾ, ਬੁਖਾਰਾ ਇੱਥੋਂ ਦੇ ਮੰਡੀਆਂ ਦੇ ਜਿਹੜੇ ਪੱਟਣ ਹੁੰਦੀ ਹੈ, ਜਿਹੜਾ ਮੰਡੀ ਦਾ ਰੈਕਡ ਹੁੰਦਾ, ਰਿਕਾਰਡ ਹੁੰਦਾ, ਉਹ ਜਾ ਕੇ ਦੇਖਿਆ ਤੇ ਉਹ ਹੈਰਾਨ ਰਹਿ ਗਏ। ਕਹਿੰਦੇ 15ਵੀਂ 16ਵੀਂ 17ਵੀਂ ਈਵਨ 18ਵੀਂ ਸਦੀ ਦੇ ਸ਼ੁਰੂਆਤ ਤੱਕ ਕਹਿੰਦੇ ਹਾਲਤ ਇਹ ਸੀਗੀ, ਮੈਂ ਮੰਡੀਆਂ ਦੇ ਭਾਅ ਪੜੇ ਜਾ ਕੇ, ਉੱਥੇ ਉਸ ਜ਼ਮਾਨੇ ਦਾ ਭਾਅ ਲਿਖਿਆ ਮੇਵਿਆਂ ਦਾ, ਖਜੂਰਾਂ ਦਾ, ਈਵਨ ਜਾਨਵਰਾਂ ਦਾ। ਕਹਿੰਦੇ ਉੱਥੇ ਮੈਂ ਤਿੱਤਰ ਦਾ, ਜਿਹੜਾ ਸਭ ਤੋਂ ਛੋਟਾ ਜਿਹਾ ਪੰਛੀ ਹੁੰਦਾ ਜਦੋਂ ਮਕਾਵਾਂ ਮਾਰ ਕੇ ਮੰਡੀਆਂ 'ਚ ਲੋਕੀ ਮਾਸ ਵੇਚਣ ਵਾਸਤੇ ਲੈ ਕੇ ਜਾਂਦੇ ਨੇ, ਉਹਦਾ ਭਾਅ ਪੜਿਆ ਮੈਂ 16 ਆਨੇ, ਬਟੇਰੇ ਦਾ ਭਾਅ ਪੜਿਆ ਮੈਂ 50 ਆਨੇ। ਕਹਿੰਦਾ ਮੈਂ ਕੁੱਕੜ ਦਾ ਭਾਅ ਪੜਿਆ ਉਸ ਜ਼ਮਾਨੇ ਦਾ 1 ਰੁਪਇਆ, ਬੱਕਰੇ ਦਾ ਭਾਅ ਪੜਿਆ 5 ਰੁਪਏ। ਕਹਿੰਦਾ ਹੈਰਾਨ ਹੋਵੋਗੇ, ਭਾਰਤੀ ਖਿੱਤੇ, ਸਾਊਥ ਏਸ਼ੀਅਨ ਖਿੱਤੇ ਦੇ ਜਿਸ ਖਿੱਤੇ ਦੇ 'ਚ ਜੰਮੀ ਹੋਈ ਕੰਜਕ ਇਸਤਰੀ ਬੱਚੀ, ਉਹਦਾ ਭਾਅ ਪਤਾ ਕਿੰਨਾ ਲਿਖਿਆ? 1 ਆਨਾ। ਆਨੇ ਆਨੇ ਪੱਤ ਵਿਕਦੀ ਸੀਗੀ। ਇੱਥੇ ਇਸ ਸਾਰੀ ਹਾਲਤ, ਇੱਕ ਪਾਸੇ ਗੁਰਬਤ, ਗਰੀਬੀ, ਸਭ ਚੀਜ਼ਾਂ, ਬੇਪਤੀ, ਤੇ ਫਿਰ ਇਸ ਲੈਵਲ ਦੀ ਬੇਪਤੀ। ਬਾਪੂ ਨੇ ਕਿਹਾ ਨਾ, ਸ਼ਾਨਾ ਮੱਤਾ ਜੀਵਨ ਜੀਓਗੇ ਤੁਸੀਂ, ਐਸੀ ਵਿਰਾਸਤ ਬਣੇਗੀ ਜਿਸ ਵਿਰਾਸਤ ਤੱਕ ਸਦੀਆਂ ਤੱਕ ਹਰਖ ਤੇ ਮਾਣ ਕੀਤਾ ਜਾਏਗਾ। ਬਾਪੂ ਕਿਵੇਂ ਬਣੇਗੀ? ਉਹ ਨਾਮ ਦੇ ਜ਼ਰੀਏ ਬਣੇਗੀ। ਇਹ ਨਾਮ ਦਾ ਰਾਹ ਹੈ ਸਾਰਾ। ਮਹਾਰਾਜ ਨੇ ਉਹ ਸੁਪਨਾ, ਉਹ ਖਾਬ ਅੱਖਾਂ ਵਿੱਚ ਲਿਆਂਦਾ, ਪਾਇਆ, ਮਾਨਵਤਾ ਨੂੰ ਜੀਣ ਲਈ ਦਿੱਤਾ, ਤੇ ਹਕੀਕਤ ਇਹ ਬਣੀ, ਇੱਕ ਐਸਾ ਦੌਰ ਆਇਆ ਦੁਨੀਆਂ ਦੇ ਵਿੱਚ, ਆਪਣੇ ਜ਼ਮਾਨੇ ਦੀ ਸਭ ਤੋਂ ਵੱਡੀ ਮੁਗਲੀਆ ਐਮਪਾਇਰ, ਸਭ ਤੋਂ ਵੱਡੀ ਦੁਨੀਆਂ ਦੀ ਕਹਿ ਲਓ ਇੱਕ ਬਾਦਸ਼ਾਹਤ ਉਸ ਰੂਪ ਦੇ ਵਿੱਚ, ਉਹ ਕਹਿੰਦੀ ਮੈਂ ਸੱਚ ਦੀ ਆਵਾਜ਼ ਨੂੰ ਅੱਗੇ ਨਹੀਂ ਵਧਣ ਦੇਣਾ, ਮੈਂ ਇਸ ਨੂੰ ਬਿਲਕੁਲ ਨੇਸ ਤੋਂ ਨਾਬੂਦ ਕਰ ਦੇਣਾ ਹੈ। ਤੇ ਬਾਪੂ ਨੇ ਦੇਖਿਆ ਸਮਾਂ ਬਦਲਿਆ ਹੈ, ਬਦਲਦੇ ਸਮੇਂ ਦੇ ਨਾਲ ਹੁਣ ਸਾਡੇ ਕੋਲ ਰਿਸੋਰਸ ਵੀ ਨੇ, ਸਾਧਨ ਵੀ ਨੇ, ਅੰਦਰੇ ਅੰਦਰਲੇ ਵਿਸ਼ਵਾਸ ਤੋਂ ਲੈ ਕੇ ਮਨੁੱਖਾਂ ਦੀ ਜਮਾਤ, ਗੁਰਸੰਗਤ ਕਿੰਨੀ ਖਾਲਸਾ ਤਰ ਤੇਜ ਤਰ ਕਰਾਰਾ, ਉਸ ਸੰਗਤ ਨੂੰ ਖਾਲਸੇ ਦੇ ਰੂਪ ਵਿੱਚ ਵਰਤਾ ਕੇ ਕਰਾਰਾ ਤੇਜ ਧਰ ਕੇ ਉਸ ਨੂੰ ਲੈ ਆਉਂਦਾ। ਪਰ ਹੁਣ ਇਹ ਹੈ, ਹੁਣ ਜ਼ਰੂਰਤ ਹੈ ਉਹਨਾਂ ਯਵਨਾਂ ਤੇ ਉਹਨਾਂ ਹਮਲਾਵਰਾਂ ਦੇ ਨਾਲ ਲੜਨ ਦੀ, ਟਕਰਾਉਣ ਦੀ। ਉਹਦੇ ਵਾਸਤੇ ਬਾਪੂ ਨੇ ਫਿਰ ਵਿਰਾਸਤ ਦਾ ਅਗਲਾ ਰੂਪ ਲਿਆਂਦਾ, ਜਿਹਦੇ 'ਚ ਜੰਗਾਂ ਯੁੱਧਾਂ ਦੀ ਸ਼ੁਰੂਆਤ ਹੋਣੀ ਹੈ। ਸੋ ਹੋਲਾ ਮਹੱਲਾ ਇੱਕ ਐਸਾ ਦਿਨ ਜਿਸ ਦਿਨ ਦੋ ਫੌਜਾਂ ਲਿਆ ਕੇ ਆਮੋ ਸਾਹਮਣੇ ਖੜੀਆਂ ਕਰਨੀਆਂ, ਉਹਨਾਂ ਨੂੰ ਆਪਸ ਦੇ ਵਿੱਚ ਉਸ ਰੂਪ ਵਿੱਚ ਜੰਗ ਕਰਵਾਉਣੀ, ਜਿੱਤਣ ਵਾਲਿਆਂ ਨੂੰ ਜੇਤੂ ਇਨਾਮ ਦੇਣੇ, ਹਾਰਨ ਵਾਲਿਆਂ ਨੂੰ ਸਿੱਖਿਆ ਦੇਣੀ ਅਗਲੀ ਵਾਰੀ ਮੈਦਾਨ ਕਿਵੇਂ ਫਤਿਹ ਕਰਨੇ ਨੇ, ਇਹ ਸਾਰੇ ਪ੍ਰੋਸੈਸ ਵਿੱਚੋਂ ਕੱਢਦਿਆਂ ਹੋਇਆਂ ਆਖਰਕਾਰ ਉਹ ਦੌਰ ਤੇ ਉਹ ਸਮਾਂ ਆਇਆ ਜਿਸ ਧਰਤੀ ਤੇ ਅੱਜ ਅਸੀਂ ਬੈਠੇ ਹਾਂ। ਇਸੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ ਲਾਹੌਰ ਵਾਲੇ ਪਾਸੇ, ਬਿਲਕੁਲ ਕਹਿ ਲਓ ਅਫਗਾਨਾਂ ਦਾ, ਅਬਦਾਲੀਆਂ ਦਾ ਇੱਕ ਵੱਡਾ ਕੁਮਕ ਆਈ ਚੜ ਕੇ ਲੱਖਾਂ ਦੀ ਤਾਦਾਦ ਦੇ ਵਿੱਚ, ਤੇ ਇਹਦੇ ਤੋਂ ਥੋੜੇ ਕੁ ਮੀਲ ਉੱਪਰਲੇ ਪਾਸੇ 17 ਕੁ ਸਾਲ ਦਾ ਮੁੱਛ ਫੁੱਟ ਗੱਭਰੂ, ਜਿਹੜਾ ਅਜੇ ਇੱਕ ਮਿਸਲਦਾਰ ਆ, ਸੂਗਰ ਚੱਕੀਆ ਮਿਸਲ ਦਾ, ਜਿਹਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਯਾਦ ਕਰਦੇ ਹਾਂ, ਕਨਈਆ ਮਿਸਲ ਤੇ ਕੁਝ ਹੋਰ ਮਿਸਲਾਂ ਦੀ ਫੌਜ ਲੈ ਕੇ ਆ ਕੇ ਖੜਾ ਹੋ ਗਿਆ, ਅਫਗਾਨਾਂ ਦੇ ਐਸੇ ਦੰਦ ਖੱਟੇ ਕੀਤੇ, ਆਲ ਦਾ ਵੇ ਉਹਨਾਂ ਨੂੰ ਚਨਾ ਕ੍ਰੋਸ ਕਰਾਉਂਦਿਆਂ ਹੋਇਆਂ ਬਿਲਕੁਲ ਜਿਹੜਾ ਉਹਨਾਂ ਨੂੰ ਝੇਲਮ ਤੱਕ ਪਹੁੰਚਾ ਕੇ ਛੱਡ ਕੇ ਆਇਆ। ਉਹ ਦਿਨ ਜਾਵੇ ਤੇ ਅੱਜ ਦਾ ਦਿਨ ਆਵੇ, ਦਰਰਾਏ ਖੈਬਰ ਵੱਲੋਂ ਇਹ ਸਾਰੇ ਵੱਲੋਂ ਆਉਣ ਵਾਲੇ ਹਮਲਾਵਰ ਸਦਾ ਵਾਸਤੇ ਬੰਦ ਹੋ ਗਏ। ਉਸ ਧਰਤੀ ਦੇ ਉੱਤੇ ਜਿਹੜੀ ਵਿਰਾਸਤ ਦੀ ਬਾਤ ਸ਼ੁਰੂਆਤ 'ਚ ਆਪਾਂ ਕਰ ਰਹੇ ਸੀਗੇ, ਉਹਦੀ ਆਮਦ ਹੋਈ, ਕਦੀ ਅਫਗਾਨਾਂ ਦਾ ਨਾਂ, ਉਹਨਾਂ ਜਰਵਾਣਿਆਂ ਦਾ ਨਾਂ ਡਰ ਦੇ ਰੂਪ 'ਚ ਲਿਆ ਜਾਂਦਾ ਸੀਗਾ, ਇੱਕ ਸਮਾਂ ਐਸਾ ਵੀ ਆਇਆ ਸੂਰਮ ਗਤੀ ਦੀ ਇੰਤਹਾ ਦਾ ਚਮਕਦਾ ਹੋਇਆ ਸੂਰਜ ਇਸ ਧਰਤੀ ਨੇ ਵੇਖਿਆ, ਜਦੋਂ ਕਿਹਾ ਗਿਆ ਹਰੀਆ ਰਾਂਗਲੇ, ਇੱਕ ਅਫਰੀਦੀ ਮਾਂ, ਇੱਕ ਅਫਗਾਨ ਮਾਂ ਆਪਣੇ ਬੱਚੇ ਨੂੰ ਸਮਾਉਂਦੀ ਹੋਈ ਇਹ ਕਹਿੰਦੀ ਸੌਂ ਜਾ ਨਹੀਂ ਤੇ ਹਰੀ ਸਿੰਘ ਨਲਵਾ ਆ ਜਾਏਗਾ। ਤੁਸੀਂ ਦੇਖੋ ਵਿਰਾਸਤ ਕਿਵੇਂ ਬਦਲਦੀ ਹੈ, ਇਹ ਸਾਰਾ ਨਾਮ ਦਾ ਜ਼ਾਵੀਆ ਹੈ। ਇੱਥੇ ਦੀਨ ਦੁਨੀਆ ਦਰਕ ਮੰਦੇ ਆਪੂਰੀ ਰੁਖਸਾਰ ਮਾਂ, ਇੱਕ ਐਸੀ ਜੋਤ ਪ੍ਰਜਵਲਿਤ ਹੋਈ, ਪ੍ਰਗਟ ਹੋਈ, ਜਿਹਦੇ ਰੁਖਸਾਰ ਨੂੰ, ਜਿਹਦੀ ਹੋਂਦ ਨੂੰ, ਜਿਹਦੀ ਫਿਜ਼ੀਕਲ ਪ੍ਰੈਜੈਂਸ ਨੂੰ ਮਾਣਦਿਆਂ ਹੋਇਆਂ ਮਨੁੱਖਤਾ ਦੀ ਦੀਨ ਵੀ ਸਵਰਿਆ, ਦੁਨੀ ਵੀ ਸਵਰ ਗਈ, ਉਹਦਾ ਸੰਸਾਰ ਵੀ ਸਵਰਿਆ, ਸੰਸਾਰ ਤੋਂ ਬਾਅਦ ਵਾਲਾ ਨਿਰੰਕਾਰ ਵੀ ਸਵਰਿਆ। ਮੈਂ ਅਕਸਰ ਡਾਇਸਪੋਰਾ 'ਚ ਰਹਿੰਦਾ ਵਾਂ ਅਤੇ ਉੱਥੇ ਸਾਡੀ ਇੰਟਰੈਕਸ਼ਨ ਹੁੰਦੀ ਹੈ ਗੈਰ ਸਿੱਖ ਲੋਕਾਂ ਦੇ ਨਾਲ, ਅਤੇ ਦੁਨੀਆਂ ਦੇ ਵਿੱਚ ਜਦੋਂ ਮਜ਼ਹਬਾਂ ਦੀ ਬਾਤ ਹੁੰਦੀ ਹੈ ਅਤੇ ਅਮੂਮਨ 4 ਮੁੱਖ ਰੂਪ ਵਿੱਚ ਮਜ਼ਹਬਾਂ ਦੇ ਸਕੂਲ ਮੰਨੇ ਗਏ ਨੇ, ਉਹਨਾਂ 4 ਦੇ ਵਿੱਚੋਂ 3 ਸਕੂਲ ਸਿੱਧੇ ਤੌਰ 'ਤੇ ਨਰਕ ਅਤੇ ਸਵਰਗ ਨੂੰ ਮੰਨਦੇ ਨੇ। ਅਤੇ ਮੈਨੂੰ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਹੈ, ਡੂ ਯੂ ਬਿਲੀਵ ਇਨ ਹੈਵਨ,
ਤੁਸੀਂ ਸਵਰਗ ਚ ਵਿਸ਼ਵਾਸ ਕਰਦੇ ਹੋ? ਮੈਂ ਕਿਹਾ ਸਾਡਾ ਵਿਸ਼ਵਾਸ ਇਹਦੇ ਤੋਂ ਕਿਤੇ ਪਾਰ ਦਾ ਹੈ। ਅਸੀਂ ਐਸੇ ਬਾਪੂ ਦੇ ਕਰਨਧਾਰ ਹਾਂ, ਐਸੇ ਬਾਪੂ ਦੇ ਅਸੀਂ ਮੰਨਣ ਵਾਲੇ ਹਾਂ, ਐਸੇ ਬਾਪੂ ਦੀ ਅਸੀਂ ਉਪਾਸ਼ਨਾ ਵਿੱਚ ਆ ਜਿਹਨੇ ਕਿਹਾ ਤੈਨੂੰ ਸਾਰਾ ਹੀ ਤੋਸਾ ਦੇ ਦੇਣਾ। ਜਿਹਨੂੰ ਅਸੀਂ ਵਚਨ ਪੜ੍ਹ ਰਹੇ ਸੀਗੇ ਵੀ ਦੀਨ ਕੈ ਤੋਸਾ ਦੁਨੀ ਨਾ ਜਾਏ, ਨਾ ਤੇਰੇ ਤੋਂ ਦੀਨ ਖੋਣਾ ਨਾ ਤੇਰੇ ਤੋਂ ਦੁਨੀ ਖੋਣੀ ਹੈ, ਦੋਨਾਂ ਦੇ ਨਾਲ ਹੀ ਤੈਨੂੰ ਨਵਾਜ ਦੇਣਾ ਉਸ ਰੂਪ ਦੇ ਵਿੱਚ। ਸੋ ਉਸ ਤਰੀਕੇ ਨਾਲ ਕਿਹਾ ਜਾਏ ਜੇ ਸਵਰਗ ਵੀ ਹੈ ਤੇ ਸਵਰਗ ਕਿਤੇ ਮਰਨ ਤੋਂ ਬਾਅਦ ਆਪਣੇ ਆਪ ਨਹੀਂ ਮਿਲ ਜਾਣਾ, ਧਰਤੀ ਤੋਂ ਕੈਰੀ ਕਰਕੇ ਲੈ ਕੇ ਜਾਣਾ, ਨਾਲ ਲੈ ਕੇ ਜਾਣਾ, ਆਪਣਾ ਸਵਰਗ ਕਮਾ ਕੇ ਲੈ ਕੇ ਜਾਣਾ। ਜਦੋਂ ਧਰਤੀ ਤੇ ਬੰਦਾ ਉਸ ਸਵਰਗ ਨੂੰ ਜੀਂਦਾ, ਜਿਹੜਾ ਸਵਰਗ ਮਨ ਮੰਡਲ ਦੀਆਂ ਸੋਚਾਂ ਦੇ ਵਿੱਚ, ਖਿਆਲਾਂ ਦੇ ਵਿੱਚ ਚੰਗੀਆਂ ਇੱਛਾਵਾਂ, ਚੰਗੇ ਖਿਆਲ, ਚੰਗੀਆਂ ਰੁਮਕਦੀਆਂ ਹੋਈਆਂ ਕਹਿ ਲਓ ਵਿਚਾਰਾਂ ਦੇ ਨਾਲ ਬੰਦੇ ਦੇ ਅੰਦਰ ਉਮੜਦਾ ਹੈ, ਉਨ ਵਿਚਾਰਾਂ ਦਾ ਉਮੜਨਾ ਜਦੋਂ ਧਰਤੀ ਦੇ ਉੱਤੇ ਆਲੇ ਦੁਆਲੇ ਉਹਦੇ ਆਰ ਵਿਹਾਰ ਦੇ ਵਿੱਚੋਂ ਪਸਰਦਾ ਹੈ, ਉਸ ਆਰ ਵਿਹਾਰ ਦੇ ਵਿੱਚੋਂ ਜਦੋਂ ਚਾਹ, ਸੁੱਖ, ਸ਼ਾਂਤੀ, ਖੁਸ਼ੀ, ਇਹ ਸਾਰੀ ਚਾਰ ਛਪਰੇ ਫੈਲਦੀ ਹੋਈ ਨਜ਼ਰ ਪੈਂਦੀ ਹੈ, ਬੰਦਾ ਬਿਲਕੁਲ ਦੇਵ ਰੂਪ ਹੋ ਜਾਂਦਾ ਹੈ। ਹੁਣ ਤੇ ਉਹ ਜਿਉਂਦਾ ਹੀ ਮੁਕਤ ਹੋ ਗਿਆ ਹੈ। ਸੋ ਇਹ ਨਾਮ ਦਾ ਜਾਵੀਆ ਹੈ, ਇਹ ਨਾਮ ਦਾ ਜ਼ਰੀਆ ਹੈ, ਇਹ ਨਾਮ ਦਾ ਈਡੀਅਮ ਹੈ। ਇੱਥੋਂ ਗੁਰੂ ਰਾਮਦਾਸ ਸਾਹਿਬ ਇਸ ਪਾਵਨ ਬਚਨ ਦੇ ਮੁੱਖ ਸੁਨੇਹੇ ਚ ਬਾਤ ਪਾ ਰਹੇ ਨੇ, ਮੇਰੇ ਮਨ ਭਜ ਭਜਨ ਕਰਨਾ, ਅਲਾਪਣਾ, ਅਲਾਪ ਰਾਮ ਨਾਮ ਸਭ ਅਰਥਾ ਗੁਰਪੂਰੈ ਹਰਨਾਮ ਦ੍ਰਿੜਾਇਆ। ਅੱਛਾ, ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਤ ਪੁੱਛੀ ਜਾਏ ਵੀ ਸਤਿਗੁਰੂ ਇਹ ਤੁਹਾਡਾ ਪਰਸਨਲ ਓਪੀਨੀਅਨ ਹੋਣਾ, ਤੁਹਾਡੀ ਆਪਣੀ ਰਾਏ ਹੋਣੀ ਹੈ। ਬਾਬਾ ਜੀ ਕਹਿੰਦੇ ਨਹੀਂ ਨਹੀਂ ਮੇਰੀ ਰਾਏ ਨਹੀਂ ਗੀ, ਇਹ ਪਤਾ ਕਿਹਨੇ ਦਿੱਤੀ ਹੈ? ਗੁਰਪੂਰੈ ਹਰਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਹਰੀ ਨਾਮ ਦ੍ਰਿੜ ਕਰਾ ਦਿੱਤਾ ਹੈ। ਦ੍ਰਿੜ ਕਰਾਉਣਾ ਵੀ ਇੱਕ ਬੜੀ ਵੱਡੀ ਗੱਲ ਹੁੰਦੀ ਹੈ। ਅਕਸਰ ਅਸੀਂ ਸੰਸਾਰਕ ਤੌਰ ਤੇ ਵਿਚਰਦੇ ਹੋਏ ਕਦੀ ਧਿਆਨ ਨਾਲ ਦੇਖਿਆ ਜੇ, ਜਿਹਦੇ ਕੋਲੋਂ ਅਸੀਂ ਮਦਦ ਮੰਗਣ ਜਾਈਏ ਉਹ ਸਾਨੂੰ ਸਲਾਹ ਦੇ ਰਿਹਾ ਹੁੰਦਾ, ਜਿਹਨੂੰ ਅਸੀਂ ਸਲਾਹ ਵਾਸਤੇ ਕਹੀਏ ਉਹ ਸਾਡੀ ਮਦਦ ਕਰਨ ਵਾਸਤੇ ਆ ਜਾਂਦਾ। ਬੱਚੇ ਅਮੂਮਨ ਤੁਹਾਡੇ ਤੋਂ ਸਲਾਹ ਮੰਗਦੇ ਨੇ, ਤੁਸੀਂ ਕਹਿੰਦੇ ਹੋ ਕੋਈ ਕਹਿੰਦਾ ਕੰਮ ਕਿਵੇਂ ਕਰਨਾ, ਕਹਿੰਦੇ ਛੱਡ ਮੈਂ ਕਰ ਦਿੰਦਾ, ਉਹਨੇ ਸਲਾਹ ਮੰਗੀ ਹੈ, ਸਲਾਹ ਦਾ ਕੰਮ ਉਹ ਆਪ ਕਰੇਗਾ। ਜਿੱਥੇ ਕਿਤੇ ਕੋਈ ਆਲੇ ਦੁਆਲੇ ਤੋਂ ਮਦਦ ਮੰਗਣ ਲਈ ਆਉਂਦਾ ਉਹਨੂੰ ਕਹਿੰਦੇ ਆ ਤੂੰ ਨਾ ਇੱਕ ਕੰਮ ਕਰ, ਤੂੰ ਆਹ ਕਰ ਲੈ, ਭਲਾ ਸਲਾਹ ਮੰਗਣ ਥੋੜਾ ਆਇਆ ਹੈ। ਸੋ ਬੰਦਾ ਇਹਨਾਂ ਰੂਪਾਂ ਦੇ ਵਿੱਚ ਹੀ ਆਪਣੇ ਆਪ ਚ ਉਲਝਿਆ ਰਹਿੰਦਾ ਹੈ। ਇਹ ਕਿਸ ਤੋਂ ਨੈਕਸਟ ਲੈਵਲ ਆ, ਉਹਦੇ ਅੰਦਰ ਨਾ ਸਲਾਹ ਦਿੱਤੀ ਜਾਂਦੀ, ਨਾ ਸਿਰਫ ਮਦਦ ਦਿੱਤੀ ਜਾਂਦੀ ਹੈ, ਤੁਹਾਨੂੰ ਇਸ ਜਗ੍ਹਾ ਤੇ ਲੈਣ ਦਾ ਜਾਂਦਾ ਹੈ, ਤੁਸੀਂ ਕਿਸੇ ਦੀ ਮਦਦ ਕਰਨ ਦੇ ਸਮਰੱਥ ਹੋ ਜਾਂਦੇ ਹੋ। ਉਹ ਹੈ ਕਿਸੇ ਚੀਜ਼ ਨੂੰ ਤੁਹਾਨੂੰ ਦ੍ਰਿੜ ਕਰਕੇ ਤੁਹਾਨੂੰ ਸੁਦ੍ਰਿੜ ਬਣਾ ਦੇਣਾ, ਤੁਹਾਨੂੰ ਕਾਬਲ ਬਣਾ ਦੇਣਾ, ਗੁਰੂ ਇਹ ਕਰਦਾ ਆ। ਗੁਰੂ ਇੱਕ ਐਸਾ ਤੋਸਾ ਬਖਸ਼ਦਾ ਆ, ਗੁਰੂ ਰਾਮਦਾਸ ਸਾਹਿਬ ਕਹਿੰਦੇ ਗੁਰਪੂਰੈ ਹਰਨਾਮ ਦ੍ਰਿੜਾਇਆ, ਕਹਿਣਗੇ ਬਿਨ ਨਾਮ ਹੈ ਜੀਵਨ ਬਿਰਥਾ, ਤੇ ਪੱਕੀ ਬਾਤ ਤੇ ਪੱਲੇ ਚ ਬੰਨ ਲਈ, ਬਿਨਾਂ ਨਾਮ ਤੋਂ ਜੀਵਨ ਬੇਅਰਥ ਹੈ, ਇਹਦੇ ਕੋਈ ਮਾਇਨੇ ਨਾ ਰਹਿ ਜਾਣਗੇ। ਇਹ ਮੁੱਖ ਸੁਨੇਹੇ ਦੀ ਬਾਤ ਹੈ। ਹੁਣ ਅਸੀਂ ਸ਼ਬਦ ਦੇ ਚਲੰਤ ਰੂਪ ਨੂੰ ਪੰਕਤੀ ਬ ਪੰਕਤੀ ਪੜ੍ਹਦੇ ਹੋਏ ਚੱਲਾਂਗੇ। ਜਿਵੇਂ ਜਿਵੇਂ ਗੁਰੂ ਰਾਮਦਾਸ ਮਹਾਰਾਜ ਸਾਨੂੰ ਆਸੀਸ ਬਖਸ਼ਦੇ ਰਹੇ ਨੇ, ਉਸ ਆਸੀਸ ਨੂੰ ਅਸੀਂ ਮਾਨਣ ਦੀ ਕੋਸ਼ਿਸ਼ ਕਰਨੀ ਹੈ। ਭਾਈ ਸਾਹਿਬ ਸ਼ਬਦ ਦਾ ਆਲਾਪਣ ਕਰਨ ਲੱਗੇ ਨੇ, ਆਓ ਇੱਕ ਵਾਰੀ ਸਾਰੀ ਸੰਗਤ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਕਹਿ ਦੇਣਾ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰਾ ਮੱਥਾ।
ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਹੀਰਾ ਹਿਰਦਾ, ਹਿਰਦੇ ਦੇ ਵਿੱਚ ਨਾਮ ਰੂਪ ਰਤਨ ਆ ਕੇ ਵਸ ਜਾਏ। ਰਤਨ, ਅਸੀਂ ਸੰਸਾਰੀ ਲੋਕ ਨਾ ਹਰ ਚੀਜ਼ ਨੂੰ ਅਵੈਲੂਏਟ ਕਰਦੇ ਹਾਂ, ਕੀਮਤ ਪਾਉਂਦੇ ਹਾਂ ਉਹਦੀ, ਹਰ ਚੀਜ਼ ਨੂੰ ਕੀਮਤ ਦੇ ਨਾਲ ਤੋਲਦੇ ਹਾਂ। ਗੁਰੂ ਮਹਾਰਾਜ ਨੇ ਸਾਨੂੰ ਜਦੋਂ ਨਾਮ ਦੀ ਬਾਤ ਸਮਝਾਈ, ਆਪਾਂ ਕਿੰਨੀ ਕਿੰਨੀ ਵਾਰੀ ਇਹ ਬਚਨ ਪੜ੍ਹੇ ਹੋਣਗੇ ਗੁਰੂ ਗ੍ਰੰਥ ਸਾਹਿਬ ਵਿੱਚ, ਕਿਤੇ ਸ਼ਬਦ ਪੜ੍ਹਦੇ ਹੋ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ। ਅੱਛਾ, ਗੁਰਮਤ ਦੀ ਗੱਲ ਹੋ ਰਹੀ ਹੈ, ਧਨ ਕਿਉਂ ਕਹਿ ਰਹੇ ਨੇ ਬਾਬਾ ਜੀ? ਕਿਉਂਕਿ ਧਨ ਦੀ ਭਾਸ਼ਾ ਸਾਨੂੰ ਸਮਝ ਆਉਂਦੀ ਹੈ। ਆਪਾਂ ਇਹਨੂੰ ਅੰਗਰੇਜ਼ੀ ਜ਼ਬਾਨ ਚ ਕਹਿੰਦੇ ਮੈਟਾਫੋਰਸ, ਪ੍ਰਤੀਕ ਹੋਣੇ ਚੀਜ਼ਾਂ, ਜਿਸ ਪ੍ਰਤੀਕ, ਜਿਸ ਸਿੰਬਲ ਨਾਲ ਸਮਝ ਆਵੇ ਉਹਦੇ ਨਾਲ ਹੀ। ਕਿਆ ਮੇਰਾ ਹੀਰਾ ਰਤਨ ਨਾਮ ਹਰ ਵਸਿਆ, ਮੇਰੇ ਹਿਰਦੇ ਘਰ ਦੇ ਵਿੱਚ ਨਾਮ ਰੂਪ ਰਤਨ ਕੀਮਤੀ ਦਾਤ ਆ ਕੇ ਵਸ ਗਈ। ਕਿਉਂ ਵਸ ਗਈ? ਗੁਰ ਹਾਥ ਧਰਿਓ ਮੇਰਾ ਮਾਥਾ, ਮੱਥੇ ਤੇ ਹੱਥ ਰੱਖਣਾ ਇਸ ਰੂਪ ਦੇ ਵਿੱਚ। ਇਹਨਾਂ ਕੁਝ ਚੀਜ਼ਾਂ ਸਾਡੇ ਸੱਭਿਆਚਾਰ, ਸਾਡੇ ਕਲਚਰ ਦਾ ਪਾਰਟ ਹੁੰਦੀਆਂ ਨੇ। ਮੈਂ ਤੁਹਾਡੀ ਅਸੀਸ ਸਦਕਾ ਲੰਬੇ ਸਮੇਂ ਤੋਂ ਮੈਂਟਲ ਹੈਲਥ ਚ ਕੰਮ ਕਰਦਾ ਹਾਂ। ਅਸੀਂ ਦਿਨ ਪ੍ਰਤੀ ਦਿਨ ਚੀਜ਼ਾਂ ਦੇਖ ਰਹੇ ਹਾਂ, ਸੰਸਾਰ ਬਦਲ ਰਿਹਾ ਹੈ। ਜਿਹੜਾ ਗੁਰਬਾਣੀ ਤੇ ਗੁਰਮਤ ਦਾ ਅਸੀਂ ਆਸ਼ਾ ਪੜ੍ਹ ਰਹੇ ਹਾਂ, ਇਹ ਸੰਸਾਰ ਵਿੱਚ ਵੱਡੇ ਪੱਧਰ ਤੇ ਆ ਰਿਹਾ। ਮੈਂ ਕਈ ਵਾਰੀ ਇਹਦੇ ਇੱਕ ਟਰਨੋਲੋਜੀ ਯੂਜ਼ ਕਰਦਾ, ਸਿੱਖੀ ਕਮਸ ਥਰੂ ਬੈਕ ਡੋਰ, ਪਿਛਲੇ ਦਰਵਾਜ਼ੇ ਥਾਣੀ ਸਾਰੇ ਸੰਸਾਰ 'ਚ ਸਿੱਖੀ ਆ ਰਹੀ ਹੈ। ਅੱਜ ਕੱਲ ਇਹਦੇ ਉੱਤੇ ਬੜੀ ਬਾਤ ਕੀਤੀ ਜਾਂਦੀ ਹੈ। ਅਸੀਂ ਜਦੋਂ ਖਾਸ ਕਰਕੇ ਥੈਰੇਪੀਜ਼ ਵਿੱਚ ਦੇਖਦੇ ਹਾਂ, ਉਹ 'ਚ ਕਿਹਾ ਜਾਂਦਾ ਹੈ ਕਿਸੇ ਨੂੰ ਐਵੇਂ ਛੂਹਣਾ ਇਸ ਰੂਪ ਦੇ ਵਿੱਚ, ਕਿਸੇ ਦੇ ਇਸ ਤਰੀਕੇ ਨਾਲ ਹੱਥ ਲਾਉਣਾ, ਇਹ ਸਾਰਾ ਕੁਝ ਕਰਨਾ, ਮਤਲਬ ਘਰਾਂ ਥਾਵਾਂ ਦੇ ਵਿੱਚ ਇੱਕ ਦੂਜੇ ਨੂੰ ਹੱਗ ਕਰਨੀ, ਪਿਆਰ ਕਰਨਾ, ਸਨੇਹ ਕਰਨਾ, ਇਹ ਬਾਤ ਸਾਡੇ ਕਲਚਰ 'ਚ ਪਾਟ ਰਿਹਾ। ਅਸੀਂ ਅਕਸਰ ਬਜ਼ੁਰਗਾਂ ਦੇ ਜਾ ਕੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬੜੇ ਪਿਆਰ ਸਤਿਕਾਰ ਨਾਲ ਫਤਿਹ ਬੁਲਾਉਂਦੇ, ਉਹਨਾਂ ਨੂੰ ਅਸੀਂ ਜਿਹੜਾ ਹੈਗਾ ਝੁੱਕ ਕੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਸਤਿਕਾਰ ਪੇਸ਼ ਕਰਦੇ, ਅਤੇ ਉਹ ਸਾਡੇ ਸਿਰ 'ਤੇ ਹੱਥ ਰੱਖ ਦਿੰਦੇ, ਉਹ ਸਾਡੇ ਕਮਰ 'ਤੇ ਹੱਥ ਰੱਖ ਦਿੰਦੇ, ਇਸ ਰੂਪ ਦੇ ਵਿੱਚ ਸਾਡੇ ਮੱਥੇ 'ਤੇ ਹੱਥ ਰੱਖ ਦਿੰਦੇ। ਇੱਕ ਸਿੰਬੋਲਿਕ ਚੀਜ਼ ਆ ਇਹਦੇ ਵਿੱਚ ਇਹ ਹੈ। ਹਾਂ, ਸੰਸਾਰਿਕ ਤੌਰ 'ਤੇ ਕੁਝ ਲੋਕ ਐਸੇ ਵੀ ਨੇ ਜਿਹੜੇ ਆਪਣੇ ਆਪ ਨੂੰ ਵੱਡੇ ਕਹਿ ਲਓ ਕੋਈ ਮਹਾਤਮਾ ਖਵਾ ਕੇ ਪੂਜਣ ਦੀ ਪੁਜਵਾਉਣ ਦੀ ਕੋਸ਼ਿਸ਼ ਕਰਦੇ ਨੇ, ਉਹ ਨਹੀਂ, ਉਹ ਮਨਮਤ ਆ। ਪਰ ਗੁਰਮਤ ਸਕੂਲ ਦੇ ਜਿਹੜੀ ਬਾਤ ਕਰ ਰਿਹਾ, ਜਿਹੜਾ ਇਹਦਾ ਕਾਨਸੈਪਟ ਆ ਕਿ ਮੇਰੇ ਮੱਥੇ ਦੇ ਉੱਤੇ ਮੇਰੇ ਗੁਰੂ ਨੇ ਹੱਥ ਰੱਖ ਦਿੱਤਾ, ਉਸ ਤਰੀਕੇ ਨਾਲ ਇਸ ਮੈਟਾਫੋਰਿਕ ਚੀਜ਼ ਨੂੰ, ਇਸ ਪ੍ਰਤੀਕਾਤਮਕ ਚੀਜ਼ ਨੂੰ ਗੁਰੂ ਮਹਾਰਾਜ ਨੇ ਇੱਥੇ ਬਿਤਾਇਆ, ਅਤੇ ਬਿਤਾਇਆ ਇਸ ਰੂਪ ਦੇ ਵਿੱਚ ਕਿ ਜਦੋਂ ਮੈਂ ਗੁਰੂ ਦੇ ਨੇੜੇ ਗਿਆ, ਗੁਰੂ ਦੇ ਆਸ਼ੇ ਨੂੰ ਮੈਂ ਸਮਝਣ ਤੇ ਅਪਣਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਗੁਰੂ ਨੇ ਐਵੇਂ ਨਵਾਜਿਆ ਜਿਵੇਂ ਕੋਈ ਬਜ਼ੁਰਗ ਮੱਥੇ ਤੇ ਹੱਥ ਰੱਖ ਕੇ ਤੁਹਾਨੂੰ ਨਵਾਜ ਦਿੰਦਾ ਹੈ। ਬਚਨ ਦੇਖਿਓ, ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਮੇਰੇ ਮੱਥੇ ਤੇ ਮੇਰੇ ਗੁਰੂ ਨੇ ਹੱਥ ਰੱਖਤਾ, ਗੁਰੂ ਨੇ ਮੈਨੂੰ ਆਪਣੀ ਉਸ ਸਿੱਖਿਆ ਦੀ ਅਸੀਸ ਸ਼ੋ ਦੇ ਨਾਲ ਨਵਾਜ ਦਿੱਤਾ ਜੀ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਕਿਲਬਿਖ ਪਾਪਾਂ ਨੂੰ ਵੀ ਕਿਹਾ ਜਾਂਦਾ ਹੈ, ਪਰ ਜਦੋਂ ਸ਼ਬਦ ਕੋਸ਼ਿਸ਼ ਥੋੜਾ ਗਹਿਰਾ ਪੜ੍ਹੀਏ, ਇਹਦਾ ਮਤਲਬ ਬਣਦਾ ਪਾਪਾਂ ਦੇ ਬੀਜ। ਅਕਸਰ ਅਸੀਂ ਜੋ ਕੁਝ ਫਸਲਾਂ ਦੇ ਰੂਪ ਵਿੱਚ ਉੱਗ ਜਾਂਦਾ ਹੈ, ਸਿੱਟੇ ਲੱਗ ਜਾਂਦੇ ਨੇ, ਉਹਨਾਂ ਸਿੱਟਿਆਂ ਨੂੰ ਜੋ ਰਿਜ਼ਲਟ ਸਾਨੂੰ ਮਿਲਦੇ ਨੇ ਉਹਨਾਂ ਨੂੰ ਅਸੀਂ ਕੋਸਦੇ ਹਾਂ ਵੀ ਆਹ ਮੈਂ ਨਹੀਂ ਸੀ ਚਾਹੁੰਦਾ ਐਵੇਂ ਦੇ ਜੀਵਨ ਦੇ ਵਿੱਚ ਮੈਨੂੰ ਹਾਲਾਤ ਮਿਲ ਗਏ ਨੇ, ਇਹੋ ਜਿਹੇ ਮੈਨੂੰ ਜ਼ਿੰਦਗੀ ਦੇ ਵਿੱਚ ਹਾਲਾਤਾਂ ਵਿੱਚੋਂ ਲੰਘਣਾ ਪੈ ਰਿਹਾ। ਇਹ ਸਿੱਟੇ ਨੇ ਭਾਈ, ਇਹਨਾਂ 'ਚੋਂ ਤੇ ਗੁਜ਼ਰਨਾ ਪੈਣਾ, ਪਰ ਹਕੀਕਤ ਇਹ ਹੈ ਇਹਨਾਂ ਸਿੱਟਿਆਂ ਨੂੰ ਕਦੀ ਬੀਆਂ ਦੇ ਰੂਪ ਵਿੱਚ ਬੀਜਿਆ ਸੀਗਾ, ਫਸਲਾਂ ਦੇ ਰੂਪ ਵਿੱਚ ਪਾਲਿਆ ਸੀਗਾ, ਤਾਂ ਜਾ ਕੇ ਇੱਥੋਂ ਤੱਕ ਪਹੁੰਚਿਆ। ਜਦੋਂ ਗੁਰੂ ਤਰਸ ਦੇ ਘਰ ਵਿੱਚ ਆਉਂਦਾ ਹੈ ਨਾ, ਜਿਹੜੇ ਅਸੀਂ ਪਾਪਾਂ ਦੇ ਬੀਜ, ਤੇ ਪਾਪਾਂ ਦੇ ਬੀਜ ਹੋਰ ਕੁਝ ਵੀ ਨਹੀਂ, ਵੱਡੇ ਤੋਂ ਵੱਡਾ ਗੁਨਾਹ, ਬੰਦੇ ਨੇ ਕਿਸੇ ਦਾ ਕਤਲ ਵੀ ਕਰ ਦਿੱਤਾ, ਹੁਣ ਕਤਲ ਕਰਨਾ ਗੁਨਾਹ ਆ, ਕਤਲ ਇੱਕਦਮ ਨਹੀਂ ਹੋ ਗਿਆ, ਕਤਲ ਕਰਨ ਤੋਂ ਪਹਿਲਾਂ ਅੰਦਰ ਇੱਕ ਰਾਏ ਬਣੀ ਹੈ, ਵਿਚਾਰ ਬਣਿਆ ਹੈ, ਅੰਦਰ ਇੱਕ ਛੋਟਾ ਜਿਹਾ ਥਾਟ, ਛੋਟਾ ਜਿਹਾ ਫੁਰਨਾ ਆਇਆ। ਜਦੋਂ ਬੰਦੇ ਨੂੰ ਫੁਰਨੇ ਨੂੰ ਕਾਊਂਟਰ ਨਹੀਂ ਕੀਤਾ, ਜਦੋਂ ਉਸਨੇ ਛੋਟੀ ਜਿਹੀ ਰਾਏ ਨੂੰ ਉਸ ਰੂਪ ਵਿੱਚ ਨਹੀਂ ਰੋਕਿਆ, ਉਹ ਰਾਏ ਖਿਆਲਾਂ ਦੀ ਪਰਵਾਜ਼ ਲੈ ਕੇ ਵੱਡੀ ਹੁੰਦੀ ਗਈ ਹੈ, ਸ਼ਬਦਾਂ 'ਚ ਆ ਗਈ ਹੈ, ਕਹਿਣ ਲੱਗ ਗਿਆ ਮੈਂ ਮਾਰਾਂਗਾ, ਮੈਂ ਮਾਰ ਦਿਆਂਗਾ, ਇਸ ਰੂਪ ਦੇ 'ਚ ਆਖਿਰਕਾਰ ਹੱਥਾਂ ਪੈਰਾਂ ਨੇ ਹਰਕਤ ਕਰ ਦਿੱਤੀ ਉਸ ਢੰਗ ਦੇ ਨਾਲ। ਸੋ ਇਹ ਸਾਰੇ ਦੀ ਸਾਰੀ ਜਿਹੜੀ ਪ੍ਰਵਿਰਤੀ ਇਸ ਰੂਪ ਵਿੱਚ ਫੈਲੀ, ਕਿਹਾ ਉਸ ਸਾਰੇ ਤੋਂ ਮੇਰੇ ਗੁਰੂ ਨੇ ਮੈਨੂੰ ਬਚਾ ਲਿਆ। ਕਿਉਂ? ਜਨਮ ਜਨਮ ਕੇ ਕਿਲਬਿਖ ਦੁੱਖ ਉਤਰੇ, ਜਨਮਾਂ ਜਨਮਾਂਤਰਾਂ ਦੇ ਮੈਲੇ ਸੰਸਕਾਰਾਂ ਦੀ, ਮੰਦਰ ਬਣੀਆਂ ਹੋਈਆਂ ਪੁਰਾਣੀਆਂ ਰਾਵਾਂ ਦੀ, ਉਹ ਸਾਰੇ ਦੀ ਸਾਰੀ ਬੀਜ ਜਿਹੜੀ ਸੀ ਉਹ ਨਾਸ ਹੋ ਗਿਆ, ਬੀਜ ਟੁੱਟ ਗਏ ਉਸ ਰੂਪ ਦੇ ਵਿੱਚ। ਗੁਰੂ ਨਾਮ ਦਿਓ ਰਿਣ ਲਾਥਾ, ਰਿਣ ਕਰਜ਼ੇ ਨੂੰ ਕਹਿੰਦੇ ਨੇ। ਅਸੀਂ ਸਾਰੇ ਬੜੇ ਵੱਡੇ ਕਰਜ਼ੇ 'ਚ ਦੱਬੇ ਹੋਏ ਹਾਂ। ਆਪ ਦੇਖੋ, ਆਪਾਂ ਸਵੇਰੇ ਉੱਠੇ ਹਾਂ, ਉੱਠਦਿਆਂ ਸਾਰ ਬਿਸਤਰਾ ਤਿਆਗਿਆ ਆ, ਅਤੇ ਇੰਝ ਮਹਿਸੂਸ ਹੋਏ ਸਰੀਰ 'ਚ ਜਾਣ ਨਹੀਂ, ਤਾਕਤ ਨਹੀਂ। ਉਸੇ ਸਮੇਂ ਤੁਸੀਂ ਬ੍ਰੇਕਫਾਸਟ ਕੀਤਾ, ਕੋਈ ਪ੍ਰਸ਼ਾਦਾ ਛਕਿਆ, ਕੁਝ ਚਾਹ ਦੁੱਧ ਛਕਿਆ, ਅਤੇ ਲੱਗਾ ਇੱਕਦਮ ਐਨਰਜੀ ਆ ਗਈ। ਇਹ ਐਨਰਜੀ ਕਿੱਥੋਂ ਆ ਗਈ? ਉਹ ਖਾਧੇ ਅਨਾਜ ਵਿੱਚੋਂ ਆਈ ਹੈ, ਉਹਦਾ ਕਰਜ਼ਾ ਹੈ ਮੇਰੇ 'ਤੇ। ਮੈਂ ਖਾ ਚੰਗਾ ਰਿਹਾ, ਪਾ ਚੰਗਾ ਰਿਹਾ, ਚੰਗੀ ਧਰਤੀ 'ਤੇ ਵਿਚਰ ਰਿਹਾ, ਸਭ ਕੁਝ ਕਰ ਮਾੜਾ ਰਿਹਾ, ਮੈਂ ਤਾਂ ਕਰਜ਼ਾਈ ਹੋਈ ਜਾਵਾਂਗਾ। ਜੇ ਕਿਸੇ ਨੇ ਮੈਨੂੰ ਕੋਈ ਚੰਗੀ ਐਨਰਜੀ ਦਿੱਤੀ ਹੈ, ਮੈਨੂੰ ਆ ਜੀਵਨ ਦਿੱਤਾ ਹੈ, ਇਹਨੂੰ ਚੰਗੇ ਪਾਸੇ ਲਾਵਾਂ, ਨਹੀਂ ਤਾਂ ਕਰਜ਼ਾ ਲਏਗਾ ਨਹੀਂ, ਇਹ ਵਾਰ ਵਾਰ ਗੇੜ ਪੈਂਦੇ ਰਹਿਣਗੇ ਇਸ ਰੂਪ ਦੇ ਵਿੱਚ। ਬਾਬਾ ਜੀ ਕਹਿੰਦੇ ਗੁਰੂ ਨੇ ਸਮਝਾ ਦਿੱਤਾ, ਗੁਰੂ ਨੇ ਦਰਸਾ ਦਿੱਤਾ, ਸਿੱਖਿਆ ਦੇ ਦਿੱਤੀ। ਆਪਾਂ ਜਪਜੀ ਸਾਹਿਬ ਬਿਲਕੁਲ ਜਿੱਥੇ ਮੁਕਾਮ ਹੁੰਦੀ ਹੈ ਸਾਰੇ ਦੀ ਸਾਰੀ ਬਾਣੀ ਕੀ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ। ਜ਼ਿੰਦਗੀ ਆਪਣੇ ਆਪ ਵਿੱਚ ਮਸ਼ਕਤ ਹੈ, ਪਰ ਇਹ ਮਸ਼ਕਤ ਕਾਲ ਥਾਂ ਪੈ ਜੇ, ਕਿਵੇਂ ਪਏਗੀ? ਜਦੋਂ ਸਾਰੇ ਕਰਜ਼ੇ ਲੈ ਜਾਣ, ਜਦੋਂ ਬਿਲਕੁਲ ਤੁਸੀਂ ਆਪਣਾ ਤੋਸਾ, ਆਪਣਾ ਬੈਨੀਫਿਟ ਲੈ ਕੇ ਧਰਤੀ ਤੋਂ ਵਿਦਾ ਹੋ। ਬਾਬਾ ਜੀ ਕਹਿੰਦੇ ਮੇਰੇ ਗੁਰੂ ਨੇ ਇਹ ਸਿੱਖਿਆ ਦੇ ਦਿੱਤੀ, ਗੁਰੂ ਨਾਮ ਦਿਓ ਰਿਣ ਲਾਥਾ, ਗੁਰੂ ਦੇ ਨਾਮ ਦੇ ਸਦਕਾ ਇਹ ਚੜਿਆ ਹੋਇਆ ਕਰਜ਼ਾ ਹੁਣ ਮੇਰਾ ਲੈਣਾ ਸ਼ੁਰੂ ਹੋਇਆ ਹੈ ਜੀ।
ਮੇਰੇ ਮਨ ਭਜ ਰਾਮ ਨਾਮ ਸਭ ਅਰਥ,
ਹੇ ਮੇਰੇ ਮਨ ਉਸ ਰਾਮ ਦੇ ਨਾਮ ਦਾ ਭਜਨ ਕਰ ਜਿਹੜਾ ਸਭ ਕੁਝ ਤੈਨੂੰ ਪ੍ਰਾਪਤ ਕਰਨ ਦੇ ਸਮਰੱਥ ਹੈ, ਜਿਹਦੇ ਜਪਣ ਆਰਾਧਨ ਧਿਆਉਣ
ਅਪਣਾਉਣ ਦੇ ਸਦਕਾ ਤੇਰੇ ਜੀਵਨ ਵਿੱਚ ਹਰ ਤਰ੍ਹਾਂ ਦੀ ਪ੍ਰਾਪਤੀ ਹੋਏਗੀ ਜੀ।
ਗੁਰ ਪੂਰੈ ਹਰ ਨਾਮ ਦੁਰੜਾਇਆ, ਬਿਨ ਨਾਵੈ ਜੀਵਨ ਬਿਰਥਾ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਇਹ ਬਾਤ ਮੇਰੇ ਪੂਰੇ ਗੁਰੂ ਨੇ ਮੈਨੂੰ ਦ੍ਰਿੜ ਕਰਾ ਦਿੱਤੀ, ਮੈਨੂੰ ਇਤਨਾ ਸੁਦ੍ਰਿੜ ਕਰ ਦਿੱਤਾ ਇਸ ਰਾਹ ਦੇ ਉੱਤੇ ਕਿ ਹੁਣ ਹਰ ਹਾਲਾਤ ਦੇ ਵਿੱਚ ਮੈਂ ਇਸ ਜੀਵਨ ਨੂੰ ਇਸ ਜਾਚ ਨੂੰ ਅਪਣਾ ਲਿਆ ਹੈ ਤੇ ਪਤਾ ਇਹ ਲੱਗ ਗਿਆ ਬਿਨ ਨਾਵੈ ਜੀਵਨ ਬਿਰਥਾ। ਮੈਂ ਇਸ ਜਿਵੇਂ ਸ਼ਬਦ ਪੜ੍ਹਦੇ ਨਾ ਆਖਾਂ ਜੀਵਾਂ ਵਿਸਰੈ ਮਰ ਜਾਓ, ਮੈਨੂੰ ਲੱਗਦਾ ਮੇਰਾ ਜੀਵਨ ਹੀ ਗੁਰੂ ਦੇ ਸ਼ਬਦਾਂ ਉਪਦੇਸ਼ਾਂ ਨੂੰ ਆਖਦਿਆਂ ਹੋਇਆਂ ਅਪਣਾਉਂਦਿਆਂ ਹੋਇਆਂ ਜਿਉਂਦਿਆਂ ਹੋਇਆਂ ਬਤੀਤ ਹੋਣਾ ਚਾਹੀਦਾ। ਜੇ ਮੈਂ ਤੋਂ ਮਾੜਾ ਜਿਹਾ ਵੀ ਲਾਮੇ ਹੁੰਦਾ ਮੇਰਾ ਜੀਵਨ ਬੇਅਰਥ ਹੋ ਜਾਂਦਾ ਹੈ ਜੀ।
ਬਿਨ ਗੁਰ ਮੂਡ ਪਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ।
ਪਰ ਹਾਂ ਇੱਕ ਵੱਡਾ ਹਿੱਸਾ ਐਸਾ ਵੀ ਹੈ ਜਿਨ੍ਹਾਂ ਨੂੰ ਗੁਰ ਦੀ ਸਮਝ ਨਹੀਂ ਆਉਂਦੀ, ਜਿਹੜੇ ਗੁਰੂ ਆਸ਼ੇ ਨੂੰ ਕਮਾਉਣ ਦੇ ਸਮਰੱਥ ਨਾ ਹੁੰਦੇ ਤੇ ਕਹਿੰਦੇ ਬਿਨ ਗੁਰ ਮੂਡ ਭਏ ਹੈ, ਮੂਡ ਮੂਰਖ ਅਮੂਡ ਹੋ ਗਏ, ਮੂਰਖ ਹੋ ਗਏ, ਸੋਝੀ ਤੋਂ ਵਹੀਣੇ ਹੋ ਗਏ। ਮਹਾਰਾਜ ਕਹਿੰਦੇ ਉਹਨਾਂ ਮਨਮੁੱਖਾਂ ਨੇ ਤੇ ਮੋਹ ਮਾਇਆ ਨਿਤ ਫਾਥਾ, ਉਹ ਮੋਹ ਮਾਇਆ ਆ ਸੰਸਾਰ ਜਿਹੜਾ ਅਸੀਂ ਵੇਖ ਰਹੇ ਹਾਂ ਨਾ, ਬਾਬਾ ਜੀ ਨੇ ਦੋਨੋਂ ਰੂਪ ਦੇ ਬਿਆਨ ਕੀਤੇ ਨੇ। ਬਾਬਾ ਜੀ ਕਹਿੰਦੇ ਇੱਕ ਪਾਸੇ ਇਹ ਵੀ ਹੈ, ਇਹ ਮੋਹ ਮਾਇਆ ਹੈ, ਪਰ ਜੇ ਸਮਝ ਆ ਜਾਏ ਜੈਸੇ ਜਲਮੈ ਕਮਲ ਨਿਰਾਲਮ। ਅੱਜ ਤਰਸ ਕੀਤਾ ਬਾਪੂ ਨੇ, ਅਸੀਂ ਬਿਲਕੁਲ ਦਰਬਾਰ ਸਾਹਿਬ ਦੇ ਗਿਰਦੇ ਰਵਾਂ ਵਿੱਚ ਬੈਠੇ ਹਾਂ, ਏਡੀ ਵੱਡੀ ਢਾਬ ਤਲਾਬ ਉਹ ਪਾਵਨ ਸਰੋਵਰ ਤੇ ਉਸ ਸਰੋਵਰ ਦੇ ਵਿੱਚ ਕੌਲ ਦੀ ਤਰ੍ਹਾਂ ਖਿੜੀ ਹੋਈ ਇਮਾਰਤ ਸਾਨੂੰ ਸੁਨੇਹਾ ਦੇ ਰਹੀ ਹੈ ਜੀਵਨ ਐਵੇਂ ਜੀਣਾ ਹੈ। ਇਹ ਧਰਤੀ ਦੇ ਉੱਤੇ ਰਹਿੰਦਿਆਂ ਹੋਇਆਂ ਸਾਰੇ ਰਿਸ਼ਤੇ ਨਾਤੇ ਸੰਬੰਧ ਸਭ ਕੁਝ ਨਿਭਾਉਂਦਿਆਂ ਹੋਇਆਂ ਮੋਹ ਮਾਇਆ ਤੋਂ ਨਿਰਲੇਪ ਹੋ ਜਾਣਾ। ਪਰ ਮਨ ਦਾ ਮੁਰੀਦ, ਮਨ ਪਿੱਛੇ ਤੁਰਨ ਵਾਲਾ, ਜਦੋਂ ਨਹੀਂ ਰਿਸ਼ਤਿਆਂ ਨੂੰ ਸਹੀ ਰੂਪ ਵਿੱਚ ਸੰਭਾਲ ਪਾਉਂਦਾ, ਨਹੀਂ ਸਾਰੇ ਸੰਸਾਰ ਦੇ ਉਸ ਸਾਰੇ ਰੂਪ ਨੂੰ ਜਿਹੜਾ ਹੈਗਾ ਪਕੜ ਪਾਉਂਦਾ, ਤੇ ਅਲਟੀਮੇਟਲੀ ਇਹਦੇ ਵਿੱਚ ਹੀ ਇਹਨਾਂ ਉੱਠ ਰਹੀਆਂ ਲਹਿਰਾਂ ਦੇ ਵਿੱਚ ਹੀ ਕਾਮ ਕ੍ਰੋਧ ਲੋਭ ਮੋਹ ਈਰਖਾ ਦੁਆਖ ਸੜ ਕੇ ਫਨਾਹ ਹੋ ਜਾਂਦਾ ਹੈ। ਬਾਪੂ ਨੇ ਕਿਹਾ ਜਿਹੜੇ ਅਮੂੜ ਨੇ ਮਨ ਦੇ ਪਿੱਛੇ ਦੌੜਨ ਵਾਲੇ ਨੇ ਉਹ ਆਪਣਾ ਜੀਵਨ ਬੇਕਾਰ ਕਰ ਗਏ ਜੀ।
ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ, ਤਿੰਨ ਸਭ ਜਨਮ ਅਕਾਥਾ।
ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ। ਦੇਖੋ ਜਿਹੜੀ ਭਾਸ਼ਾ ਸਾਨੂੰ ਸਮਝ ਆਉਂਦੀ ਏ ਗੁਰੂ ਬਾਬਾ ਜੀ ਨੇ ਉਹੀ ਸਾਨੂੰ ਦਿੱਤੀ। ਇਸ ਧਰਤੀ ਦੇ ਉੱਤੇ ਹਜ਼ਾਰਾਂ ਹਜ਼ਾਰਾਂ ਲੱਖਾਂ ਲੱਖਾਂ ਸਾਲਾਂ ਤੋਂ ਲੋਕੀ ਵਿਅਕਤੀ ਪੂਜਾ 'ਚ ਲੱਗੇ ਰਹੇ ਤੇ ਵਿਅਕਤੀ ਪੂਜਾ 'ਚ ਲੱਗੇ ਹੋਏ ਬੰਦੇ ਦੇ ਪੈਰ ਫੜਨੇ, ਬੰਦੇ ਦੇ ਪੈਰਾਂ 'ਤੇ ਝੁਕਣਾ, ਇਹ ਸਾਰੀ ਪ੍ਰਵਿਰਤੀ ਰਹੀ। ਜਿਸ ਗੁਰਮਤਿ ਆਸ਼ੇ ਨੇ ਸਾਨੂੰ ਉਸ ਗ੍ਰੰਥ ਤੇ ਪੰਥ ਦੀ ਪ੍ਰਸਤਗੀ ਤੱਕ ਲੈ ਕੇ ਜਾਣਾ ਹੈ, ਪੂਜਾ ਅਕਾਲ ਦੀ ਤੱਕ ਲੈ ਕੇ ਜਾਣਾ ਹੈ, ਪਰਚੇ ਸ਼ਬਦ ਦੀ ਬਾਤ ਕਰਨੀ ਹੈ, ਸੋ ਉਸ ਤੱਕ ਪਹੁੰਚਣ ਵਾਸਤੇ ਬਾਬਾ ਜੀ ਨੇ ਵੋਕੈਬਲਰੀ ਉਹੀ ਯੂਜ਼ ਕੀਤੀ, ਸ਼ਬਦ ਉਹੀ ਯੂਜ਼ ਕੀਤੇ ਤੇ ਉਹਦੇ ਵਿੱਚ ਸ਼ਬਦ ਦੇ ਵਿੱਚ ਸਾਨੂੰ ਸਹੀ ਸਿੱਖਿਆ ਸਮਝਾ ਦਿੱਤੀ। ਹੁਣ ਜਿਹੜਾ ਬਚਨ ਆ ਰਿਹਾ ਹੈ ਤੈਨੂੰ ਸਾਧੂ ਚਰਨ ਨਾ ਸੇਵੇ ਕਬ ਹੋ, ਉਹਨਾਂ ਨੇ ਗੁਰੂ ਸਾਧੂ ਦੇ ਕਦੀ ਚਰਨ ਨਾ ਪਕੜੇ, ਗੁਰੂ ਸਾਧੂ ਦੇ ਰਾਹਾਂ ਦੇ ਰਾਹਗੀਰ ਨਾ ਬਣੇ ਹੋ, ਗੁਰੂ ਸਾਧੂ ਦੀਆਂ ਪਾਈਆਂ ਹੋਈਆਂ ਸੰਦਲੀ ਪੈੜਾਂ ਦੇ ਉੱਤੇ ਉਹਨਾਂ ਪੈਰ ਨਾ ਰੱਖੇ, ਉਹਨਾਂ ਨੇ ਗੁਰੂ ਆਸ਼ੇ ਨੂੰ ਕਬਾਉਣ ਵਾਸਤੇ ਐਫਰਟ ਯਤਨ ਨਾ ਕੀਤਾ, ਪ੍ਰਯਾਸ ਨਾ ਕੀਤਾ। ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ, ਤਿੰਨ ਸਭ ਜਨਮ ਅਕਾਥਾ। ਬਾਬਾ ਜੀ ਕਹਿੰਦੇ ਉਹਨਾਂ ਦਾ ਜਨਮ ਉਹਦੇ ਬਾਰੇ ਕੁਝ ਕਹਿਣ ਦੀ ਲੋੜ ਹੀ ਨਹੀਂ, ਅਕਾਥਾ ਅਕਥ ਹੋ ਗਏ, ਮਤਲਬ ਉਹਨਾਂ ਬਾਰੇ ਕੁਝ ਕਹਿਣਾ ਵੀ ਵਾਜਬ ਨਾ ਸਮਝਿਆ ਜਾਏ, ਉਹ ਜੀਵਨ ਇਤਨਾ ਬੇਕਾਰ ਹੋ ਗਿਆ ਜੀ।
ਜਿਨ ਸਾਧੂ ਚਰਨ ਸਾਧ ਪਾਗ ਸੇਵੇ, ਤਿੰਨ ਸਫਲ ਹੋ ਜਨਮ ਸਨਾਥਾ।
ਪਰ ਜਿਨ੍ਹਾਂ ਰੂਹਾਂ ਨੇ ਜਿਨ ਸਾਧੂ ਚਰਨ ਸਾਧ ਪਗ ਸੇਵੇ, ਸਾਧੂ ਚਰਨ ਪਕੜ ਲਏ, ਸਾਧ ਪਗ ਉਸ ਰੂਪ ਵਿੱਚ ਪਕੜ ਲਏ, ਜਿਹੜੇ ਗੁਰੂ ਦੀਆਂ ਪਾਈਆਂ ਹੋਈਆਂ ਪੈੜਾਂ ਦੇ ਉੱਤੇ ਤੁਰ ਪਏ। ਅਸੀਂ ਸ਼ਬਦ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹ ਬਿਆਨ ਕਰਦੇ ਹੋ, ਭਲਿਆ ਐਸੇ ਗੁਰੂ ਦੇ ਰਾਹ ਤੋਂ ਕਿਉਂ ਦੂਰ ਜਾਣਾ ਹੈ, ਐਸੇ ਗੁਰੂ ਦੇ ਪੱਗ ਕਿਉਂ ਨਹੀਂ ਪਕੜ ਲੈਂਦਾ, ਤੂੰ ਐਸੇ ਗੁਰੂ ਦੇ ਦਰਸਾਏ ਹੋਏ ਰਾਹ ਨੂੰ ਕਿਉਂ ਨਹੀਂ ਅਪਣਾਉਂਦਾ। ਫਿਰ ਦੇਖਿਓ ਜੇ ਗੁਰਮਤਿ ਸਕੂਲ ਬਿਲਕੁਲ ਪ੍ਰੈਕਟੀਕਲ ਵੇ ਦੇ ਨਾਲ ਹੈ, ਇਹ ਨਹੀਂ ਗਿਆ ਕਿ ਕੋਈ ਜੱਗੋਂ ਬਾਹਰੀਆਂ ਬਾਤਾਂ ਕੀਤੀਆਂ। ਮਹਾਰਾਜ ਨੇ ਕਦੀ ਇਹ ਕਿਹਾ ਹੋਏ ਕਿ ਭਾਈ ਤੁਹਾਨੂੰ ਮਰਨ ਤੋਂ ਬਾਅਦ ਆਹ ਮਿਲੇਗਾ, ਆਹ ਇਸ ਰੂਪ ਵਿੱਚ ਪ੍ਰਾਪਤ ਹੋਏਗਾ। ਬਾਬਾ ਜੀ ਕਹਿੰਦੇ ਇਹ ਧਰਤੀ ਤੇ ਜਿਉਂਦੀ ਸਭ ਕੁਝ ਪ੍ਰਾਪਤ ਕਰੋਗੇ ਤੁਸੀਂ, ਇੱਥੇ ਦੇਵ ਬਣਨਾ ਤੁਹਾਨੂੰ ਇੱਥੇ ਦੇਵ ਬਣਾ ਦਿੱਤਾ ਜਾਏਗਾ, ਤੇ ਵਾਕਿਆ ਚ ਬਣਾ ਦਿੱਤਾ ਗਿਆ। ਅੱਜ ਜਦੋਂ ਸੰਸਾਰ ਦਾ ਅਸੀਂ ਸਾਰਾ ਕੁਝ ਉਪਲਬਧ ਆ, ਇੰਟਰਨੈਟ ਦੇ ਦੌਰ ਵਿੱਚੋਂ ਲੰਘ ਰਹੇ ਹਾਂ, ਤੇ ਮੈਂ ਜਦੋਂ ਯੰਗ ਬੱਚਿਆਂ ਦੇ ਨਾਲ, ਜਵਾਨ ਬੱਚਿਆਂ ਦੇ ਨਾਲ, ਖਾਸ ਕਰਕੇ ਜਿਹੜੀ ਸਾਡੀ ਪੜ੍ਹੀ ਲਿਖੀ ਅਗਲੀ ਪਨੀਰੀ, ਉਹਦੇ ਨਾਲ ਸਾਂਝ ਪਾਉਂਦਾ ਵਾਂ, ਤੇ ਉਹ ਕਈ ਵਾਰੀ ਮੈਨੂੰ ਕਹਿਣਗੇ ਵੀ ਤੁਸੀਂ ਜ਼ਿਆਦਾ ਕਹਿ ਲਓ ਕਿ ਐਗਜ਼ੈਜੂਰੇਟ ਨਹੀਂ ਕਰਦੇ, ਜ਼ਿਆਦਾ ਤੁਸੀਂ ਬਖਾਣ ਨਹੀਂ ਕਰਦੇ ਉਸ ਤਰੀਕੇ ਦੇ ਨਾਲ, ਤੇ ਮੈਂ ਕਹਿੰਦਾ ਬੜਾ ਸਿੰਪਲ ਜਿਹਾ ਤਰੀਕਾ ਆ, ਬਹੁਤਾ ਔਖਾ ਹੋਣ ਦੀ ਲੋੜ ਨਹੀਂ ਹੈ। ਇੱਕ ਪਿੰਨ ਚੱਕੋ, ਇੱਕ ਪੇਪਰ ਚੱਕੋ, ਉਹਦੇ ਉੱਤੇ ਪਤਾ ਕੀ ਲਿਖੋ, ਪੰਜਾਬ PUNJAB ਬਿਫੋਰ ਪਹਿਲਾਂ 1469, 1469 ਤੋਂ ਪਹਿਲਾਂ ਪੰਜਾਬ ਤੇ 1469 ਤੋਂ ਬਾਅਦ ਪੰਜਾਬ, ਤੁਹਾਨੂੰ ਪਤਾ ਲੱਗਾ ਗੁਰੂ ਕੀ ਸੀਗਾ। ਤੁਸੀਂ ਇਹ ਨਹੀਂ ਦੇਖ ਲਵੋ 1469 ਤੋਂ ਪਹਿਲਾਂ ਜਿਹੜੀ ਮੈਂ ਜ਼ਬਾਨ ਬੋਲ ਰਿਹਾ, ਇਹ ਜ਼ਬਾਨ ਵੀ ਲੰਗੜੀ ਸੀ, ਇਹਦੀ ਵੀ ਪੂਰੀ ਬੁੱਕਤ ਨਹੀਂ ਸੀ, ਨਾ ਆਪਣੀ ਸਕ੍ਰਿਪਟ ਸੀ ਲਿਖਣ ਦੀ, ਨਾ ਕੋਈ ਵਿਰਾਸਤ। ਇਸ ਧਰਤੀ ਦੇ ਬਾਬਤ ਮੋਸਟਲੀ ਫਾਰਸੀ ਸੋਰਸਿਸ ਲਿਖਦੇ ਨੇ, ਉਸ ਫਾਰਸੀ ਸੋਰਸਿਸ ਨੂੰ ਪਤਾ ਕੀ ਕਹਿੰਦੇ ਨੇ, ਕਹਿੰਦੇ ਸਰ ਜ਼ਮੀਨੇ ਬੁਜ਼ਦਿਲਾਂ, ਇਹ ਬੁਜ਼ਦਿਲਾਂ ਦੀ ਧਰਤੀ ਹੈ, ਉਸ ਤੋਂ ਬਾਅਦ ਤੁਸੀਂ ਪੜ੍ਹੋ। ਅਸੀਂ ਬਚਨ ਪੜ੍ਹਦੇ ਹਾਂ, ਉਸ ਆਸ਼ੇ ਨੂੰ ਕਮਾਇਆ ਜਿਹਨੂੰ ਕਿਹਾ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਆ ਦੇਖੋ ਆਪੋ ਆਪਣੇ ਕਲਚਰ ਨੇ, ਕਿਸੇ ਨੇ ਕਿਸ ਤਰੀਕੇ ਨਾਲ ਆਪਣੇ ਕਲਚਰ ਨੂੰ ਅਡਾਪਟ ਕਰਨਾ, ਉਹਨੂੰ ਜੀਣਾ, ਉਹਦੀ ਐਕਸਰਸਾਈਜ਼ ਕਰਨੀ, ਉਹਦੀ ਮਰਜ਼ੀ ਹੈ। ਪਰ ਇਸ ਧਰਤੀ ਦੇ ਉੱਤੇ ਰੰਗਾਂ ਨਾਲ ਖੇਡਣ ਦਾ ਰਿਵਾਜ ਰਿਹਾ, ਪਰ ਜਦੋਂ ਅਸੀਂ ਗੁਰਬਾਣੀ ਤੇ ਗੁਰਮਤਿ ਆਸ਼ੇ ਨੂੰ ਪੜ੍ਹਦੇ ਹਾਂ, ਇਹਦੇ ਚ ਦੇਖੋ ਕਿੱਡੇ ਕਮਾਲ ਦੀ ਬਾਤ ਆਈ। ਮਹਾਰਾਜ ਕਹਿੰਦੇ ਹੋਲੀ ਕੀਨੀ ਸੰਤ ਸੇਵ, ਇਹ ਗੁਰੂ ਨੂੰ ਸੇਵ ਕੇ ਮੇਰੀ ਹੋਲੀ ਹੋਏਗੀ। ਮੇਰਾ ਹੋਲਾ ਅਸਲ ਵਿੱਚ ਆਜ ਹਮਾਰੇ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਮੈਂ ਵੀ ਫਾਗ ਖੇਡਾਂਗਾ, ਪਰ ਪ੍ਰਭੂ ਸੰਗੀ ਤੇ ਪ੍ਰਭੂ ਸੰਗੀ ਇੱਥੇ ਸਿਰਫ ਬਹਿਰੂਨੀ ਰੂਪ ਵਿੱਚ ਨਹੀਂ, ਇੱਥੇ ਅੰਤਰੀਵ ਸਾਈਂ ਦੀ ਬਾਤ ਆ। ਹਾਂ, ਇੱਥੇ ਲਾਲ ਗੁਲਾਲ ਗਹਿਬਰਾ ਸਿਰਫ ਕਿਸੇ ਇੱਕ ਬਹਿਰੂਨੀ ਤੌਰ ਤੇ ਰੰਗ ਸੱਟਣ ਦੀ ਬਾਤ ਨਹੀਂ, ਇੱਥੇ ਤੁਹਾਡੇ ਪੁਰਖਿਆਂ ਨੇ ਸ਼ਮਸ਼ੀਰਾਂ ਦੀ ਤਾਬ ਨਾਲ ਰੰਗ ਖੇਡੇ, ਇੱਥੇ ਸ਼ਮਸ਼ੀਰਾਂ ਦੀਆਂ ਜਿਹੜੀਆਂ ਉਸ ਟਾਂਕਾਂ ਖੜਕਦੀਆਂ, ਉਹਨਾਂ ਦੇ ਵਿੱਚ ਆਪਣੇ ਚੋਗੇ ਰੰਗਾਂ ਨਾਲ ਰੰਗਦਿਆਂ ਹੋਇਆਂ ਇਹ ਧਰਤੀ ਦੀ ਪੂਰੀ ਹੋਣੀ ਬਦਲੀ ਉਸ ਰੂਪ ਦੇ ਵਿੱਚ। ਸੋ ਇਹ ਚੀਜ਼ ਪੋਸੀਬਲ ਹੋ ਪਾਈ, ਉਦੋਂ ਹੋ ਪਾਈ ਜਦੋਂ ਕਿਸੇ ਨੇ ਗੁਰੂ ਕੇ ਚਰਨ, ਗੁਰੂ ਕੇ ਰਾਹ ਨੂੰ ਉਸ ਰੂਪ ਵਿੱਚ ਪਕੜਿਆ, ਤੇ ਕਿਹਾ ਗਿਆ ਇਸ ਤਰੀਕੇ ਦਾ ਰਾਹ ਪਕੜਨ ਦੇ ਨਾਲ ਪਤਲੋ ਗਾਰਤ ਫੈਲ ਜਾਏਗੀ, ਖਤਮ ਹੋ ਜਾਏਗਾ, ਕੁਛ ਨਹੀਂ ਹੋਇਆ। ਇੱਕ ਐਸਾ ਕਲਚਰ ਪੈਦਾ ਹੋਇਆ ਜਿਹਨੂੰ ਅੱਜ ਮੈਂ ਬੇਨਤੀ ਕਰਦਾ, ਲੋਕੀ ਕਹਿੰਦੇ ਟੂ ਗੁੱਡ ਟੂ ਬਲੀਵ, ਇਹ ਬਹੁਤ ਜ਼ਿਆਦਾ ਚੰਗੀ ਗੱਲ ਕਰ ਰਹੇ ਹੋ ਜਿਹ ਤੇ ਬਲੀਵ ਨਹੀਂ ਕੀਤਾ ਜਾ ਸਕਦਾ। ਭਾਈ ਹੋਇਆ ਇਸੇ ਧਰਤੀ ਤੇ ਹੋਇਆ, BBC ਦੇ ਸੋਰਸਿਸ ਅਕਸਰ ਲੋਕੀ ਇੰਟਰਨੈਟ ਤੇ ਸ਼ੇਅਰ ਕਰਦੇ, ਜਿਨ੍ਹਾਂ ਨੇ ਕਿਹਾ ਅੱਜ ਤੇ ਅਸੀਂ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਹਾਂ, ਅੱਜ ਤੇ ਅਸੀਂ ਗੱਲਾਂ ਕਰਦੇ ਹਾਂ ਕਿ ਜਿਹੜੀ ਇਹ ਸੈਕੂਲਰਿਜ਼ਮ ਦੀਆਂ ਗੱਲਾਂ ਹੋਣ, ਕਦੀ ਪੁਰਾਣੇ ਸਮੇਂ ਚ ਵੀ ਹੋਇਆ। ਉਹ ਕਹਿੰਦੇ ਪੋਸਟ ਮੈਡੀਵਲ ਪੀਰੀਅਡ ਦੇ ਵਿੱਚ ਜਦੋਂ ਮੱਧਕਾਲੀ ਯੁੱਗ ਗੁਜ਼ਰ ਰਿਹਾ, ਉਹਦੇ ਗੁਜ਼ਰਨ ਦੀ ਬਿਲਕੁਲ ਦਹਿਲੀਜ਼ ਦੇ ਉੱਤੇ, ਪੰਜਾਬ ਦੀ ਇਸੇ ਸਰਜ਼ਮੀਨ ਦੇ ਉੱਤੇ, ਇਸੇ ਗਿਰਦੇ ਰਵਾਂ ਦੇ ਵਿੱਚ ਇੱਕ ਇਹੋ ਜਿਹਾ ਰੂਪ ਵੀ ਲੋਕਾਂ ਨੇ ਦੇਖਿਆ ਜਿੱਥੇ ਸਭ ਨੂੰ ਇੱਕੋ ਨਜ਼ਰ ਨਾਲ ਦੇਖਿਆ ਜਾਂਦਾ ਸੀਗਾ, ਸਭ ਦਾ ਅਦਬ ਸਤਿਕਾਰ ਕੀਤਾ ਜਾਂਦਾ ਸੀਗਾ, ਜਿੱਥੇ ਸਾਰਿਆਂ ਨੂੰ ਜੀਓ ਤੇ ਜਿਉਣ ਦੋ ਦੇ ਹਕੂਕ ਪ੍ਰਾਪਤ ਹੋਏ ਸੀਗੇ। ਇਹ ਸਾਰਾ ਕੋਈ ਲੋਕੀ ਕਹਿੰਦੇ ਟੂ ਗੁੱਡ ਟੂ ਬਲੀਵ, ਹਾਂ ਭਾਈ, ਪਰ ਸਾਡੇ ਪੁਰਖਿਆਂ ਨੇ ਜੀਵਿਆ, ਇਸ ਚੀਜ਼ ਨੂੰ ਜੀਵਿਆ ਤਾਂ ਕਿਉਂਕਿ ਜਦੋਂ ਗੁਰੂ ਨੇ ਉਹਨਾਂ ਦੀ ਬਾਂਹ ਫੜੀ ਤੇ ਗੁਰੂ ਚਰਨਾਂ ਦੇ ਉਸ ਰੂਪ ਵਿੱਚ ਭੌਰੇ ਬਣਦੇ ਹੋ, ਉਸ ਰਾਹ ਦੇ ਰਾਹਗੀਰ ਹੋਏ। ਸੋ ਮਹਾਰਾਜ ਨੇ ਕਿਹਾ ਤਿੰਨ ਸਾਧੂ ਚਰਨ ਸੇਵੇ ਕਬ ਹੂੰ, ਤਿੰਨ ਸਭ ਜਨਮ ਅਕਾਥਾ, ਜਿਨ੍ਹਾਂ ਨੇ ਨਾ ਸੇਵੇ ਉਹਨਾਂ ਦਾ ਜਨਮ ਅਕਾਸ਼ ਚਲਾ ਗਿਆ, ਪਰ ਹਾਂ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ, ਉਹਨਾਂ ਦਾ ਜੀਵਨ ਸਾਕਸ਼ਾਤ ਸਫਲ ਹੋਇਆ, ਉਹਨਾਂ ਨੇ ਜੀਵਨ ਦੇ ਗੁਣ ਕਮਾਏ ਜੀ।
ਮੋਕੋ ਕੀ ਜੈ ਦਾਸ, ਦਾਸ ਦਾਸਨ ਕੋ ਹਰ ਦਇਆ ਧਾਰ ਜਗੰ ਨਾਥ।
ਆਪਣੇ ਤੇ ਬਾਤ ਟੁਕਾਉਂਦੇ ਗੁਰੂ ਰਾਮਦਾਸ ਸਾਨੂੰ ਸਮਝਾਉਂਦੇ, ਤੇ ਆਪਣੇ ਆਪੇ ਚ ਕਹਿੰਦੇ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਕਰਦੇ, ਤਾਂ ਕਿ ਹਰ ਦਇਆ ਧਾਰ ਜਗਨ ਨਾਥਾ, ਹੇ ਦਇਆ ਦੇ ਸੋਮੇ ਜਗਤ ਦੇ ਨਾਥ, ਮੈਂ ਤੇਰੀ ਦਇਆ ਦਾ ਪਾਤਰ ਬਣ ਸਕਾਂ। ਇਸ ਸਾਰੀ ਸਿੱਖਿਆ ਦਾ ਜੇ ਲੱਭੋ ਲਬਾਬ ਪਕੜਨਾ ਹੋਏ ਤਾਂ ਪਤਾ ਕੀ ਹੈ, ਹਲੀਮੀ ਤੇ ਨਿਮਰਤਾ। ਧਰਤੀ ਦੇ ਉੱਤੇ ਵੱਡੇ ਤੋਂ ਵੱਡੀ ਪ੍ਰਾਪਤੀ ਤੱਕ ਪਹੁੰਚ ਜਾਓ, ਪਰ ਅੰਦਰ ਅਹੰਗ ਦਾ ਭਾਵ ਰੇਸ਼ਾ ਮਾਤਰ ਵੀ ਨੇ। ਮੈਂ ਜਿਸ ਬਾਪੂ ਦੀ ਬਾਤ ਕੀਤੀ ਜਿਹਨੂੰ ਯਾਦ ਕਰਦਿਆਂ ਹੋਇਆ ਏਡਾ ਵੱਡਾ ਉਰਸ ਸਾਡੀ ਵਿਰਾਸਤ ਦੇ ਉਸ ਖਾਲਸਾਈ ਰੰਗ ਨੂੰ ਮਾਣਦਿਆਂ ਹੋਇਆ ਅਸੀਂ ਵੇਖਣਾ ਹੈ, ਮਾਨਣਾ ਹੈ ਉਸਨੂੰ ਹੋਲਾ ਮਹੱਲਾ। ਕਦੀ ਉਹਨੂੰ ਕਿਸੇ ਨੇ ਪੁੱਛਿਆ ਕਿਹਾ ਵੀ ਦੇਖ ਤੂੰ ਇਹਨਾਂ ਗਰੀਬਾਂ ਨੂੰ, ਇਹਨਾਂ ਰੁਲਦਿਆਂ ਨੂੰ ਉਸ ਰੂਪ ਵਿੱਚ ਤੂੰ ਜਿਹੜਾ ਹੈਗਾ ਮਾਣ ਸਤਿਕਾਰ ਦੇ ਦਿੱਤਾ, ਤੇ ਉਸ ਬਾਪੂ ਦੇ ਬਚਨ ਲਿਟਰੇਚਰ ਪਤਾ ਕੀ ਲਿਖ ਕੇ ਸਾਨੂੰ ਬਿਆਨ ਕਰਦਾ, ਉਹ ਕਹਿੰਦਾ ਉਹਦੇ ਬਚਨ ਇਹ ਸੀਗੇ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ करोर परे। यह है जिन्हें अपने आप नूं दास भाव विच रखिया, सानू सिखाया गुण कमाओ, पर गुण कमाउंदिया होया जिहड़ा गुण देण वाला दाता है उन्हूं सुरत च रखना है। उन्हां गुणां नूं तक पहुंचाउण वाले जिहड़े उस राह दे राहगीर ने उन्हां दा भी पल्ला पकड़ो, उन्हां दे भी दासां दे दास होके रहो जी।
हम अंधले ज्ञानहीन अज्ञानी क्यों चल हे मार्ग पंथा।
पर हां एक मनुख दे रूप दे विच अज असी चंगा कह रहे हैं, चंगा सोच रहे हैं, आंदे पल भी चंगा सोचांगे चंगा कहांगे पॉसिबिलिटी नहीं है। बंदा बाबा जी कहिंदे कि यह जड़ा मनुख आ माटी का क्या धोपै स्वामी मानस की गत। यही मिट्टी नू पौनी च पा के पुणोगे की निकलेगा गारा, बंदे नू पुणो छाणोगे बंदा औगुणा दा पुतला है। गुरु रामदास महाराज कहिंदे हंकार का दा भाई उस गुरु अगे आके मिन्नत करिया कर, तरला लिया कर, मैं लै रहा। हम अंधले ज्ञानहीन अज्ञानी क्यों चल है मार्ग पंथा दाता, मैनू इस पंथ इस राह दे उत्ते चलन वास्ते शायद मेरे कोल समर्था ना होए, इस करके मैं कन्फेस कर रहा, मैं मन रहा मेरे च समर्था नहीं है जी।
हम अंधले को गोरे अंचल दीजा जन नानक चल है मलंथा।
मुझ अंधुले नू, अंधुले दा मतलब इथे अकल तो वहीने नू जिन्नू इन्नी समझ नहीं गी, जेड़ा इन्ना विजनरी नहीं गा, जिन्नू इन्नी सोझी नहीं है। हम अंधुले को गुरु अंचल दीजे, अंचल मीन अपना आंचल पल्ला पकड़ा, अन्ने नू अपना पल्ला दे दे दाता। हम अंधुले को गुरु अंचल दीजे जन नानक चले मिलंथा, ताकि तेरे पल्ले नू पकड़ के मैं भी इस संसार दिया सारिया मुश्किलां तकलीफां तो पार पै सकां, मैं भी उस नाम धन नू प्राप्त करके अपना दीन ते अपनी दुनी दोनों नू सवार सकां। गुरु महाराज तरस करन इन्ना मुकामी वाकां दा आशा साडी सुरत च आके अमा सके, ए दिली अरदास ते दुआ है। पावन पुरब होले महल्ले दी आप समूह संगत नू समुची लुकाई नू अगाऊं बहुत सारी मुबारकबाद। इनियां बिनतियां नाल खिमा भाई साहब अंतलियां पंक्तियां एक बारी फिर दोहराउंदे ने, फिर असीं सांझे रूप विच सारे फतेह दी सांझ पाउंदे आं जी।
हम अंधले ज्ञानहीन अज्ञानी क्यों चल हे मार्ग पंथा। हम अंधले को गुर अंचल दीजा जन नानक चल है मलंथा। वाहे गुरु जी का खालसा, वाहे गुरु जी की फतेह।